ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਹੀ ਪਾਤਸ਼ਾਹੀਓ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਬੜੀ ਹੀ ਸ਼ਰਧਾ ਤੇ ਭਾਵਨਾ ਸਹਿਤ ਆਪ ਸਮੂਹ ਸੰਗਤਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਇਕੱਤਰ ਹੋਏ ਹੋ ਸੋ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ ਆਸਾ ਦੀ ਵਾਰ ਦੇ ਕੀਰਤਨ ਆਪ ਸੰਗਤਾਂ ਨੇ ਅਤਿ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਸਰਵਣ ਕੀਤੇ ਨੇ ਆਓ ਗੁਰਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਜੋ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸਾਡੇ ਜੀਵਾਂ ਦੇ ਉਧਾਰ ਵਾਸਤੇ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ ਆਪ ਸਾਰੀ ਸੰਗਤ ਦਿਓ ਅਸੀਸ ਰਸਨਾ ਕਰੋ ਪਵਿੱਤਰ ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ
ਅੱਜ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 709 ਉੱਪਰ ਸੁਭਾਇਮਾਨ ਹੈ ਜੈਤ ਸ੍ਰੀ ਕੀ ਵਾਰ ਦੇ ਅੰਦਰ 17ਵੀਂ ਪੌੜੀ ਦੇ ਨਾਲ ਸੰਬੰਧਿਤ ਇਹ ਦੋ ਸਲੋਕਾਂ ਸਮੇਤ ਉਚਾਰਨ ਕੀਤਾ ਹੋਇਆ ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ ਇਸ ਪਾਵਨ ਸ਼ਬਦ ਦੇ ਪਹਿਲੇ ਸਲੋਕ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਆਸਰੰ ਗੋਪਾਲ ਕੀਰਤਨ ਹੈ ਜਿਨ੍ਹਾਂ ਸੰਤ ਜਨਾਂ ਨੇ ਗੋ ਧਰਤੀ ਦੇ ਪਾਲਕ ਪਰਮਾਤਮਾ ਦਾ ਜੋ ਧਰਤੀ ਨੂੰ ਪਾਲਣਹਾਰ ਪਰਮਾਤਮਾ ਵਾਹਿਗੁਰੂ ਹੈ ਜਿਨ੍ਹਾਂ ਨੇ ਉਸ ਦਾ ਕੀਰਤਨ ਉਚਾਰਨ ਕੀਤਾ ਹੈ ਉਹਨਾਂ ਸੰਤ ਜਨਾਂ ਨੂੰ ਦਿਆਲੂ ਪਰਮਾਤਮਾ ਨੇ ਇਸ ਸੰਸਾਰ ਤੋਂ ਤਾਰਿਆ ਹੈ ਅਤੇ ਉਹ ਦਿਆਲੂ ਸੰਤ ਜਨ ਸੰਸਾਰ ਤੋਂ ਆਪ ਤਾਂ ਤਰਦੇ ਨੇ ਅਤੇ ਦੂਜੇ ਨੂੰ ਵੀ ਤਾਰਨ ਦੀ ਸਮਰੱਥਾ ਰੱਖਦੇ ਨੇ ਆਪ ਤਰੇ ਤਾਰੇਨ ਸ੍ਰਿਠਾ ਪਰ ਉਹ ਤਰੇ ਕਿਸ ਦੇ ਆਸਰੇ ਨੇ ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਆਸਰੰ ਗੋਪਾਲ ਕੀਰਤਨ ਹੈ ਪਰਮਾਤਮਾ ਵਾਹਿਗੁਰੂ ਦੀ ਕੀਰਤੀ ਦਾ ਉਹਨਾਂ ਨੇ ਆਸਰਾ ਲਿਆ ਗੁਰਸੰਗਤ ਜੀ ਜਿਹੜੇ ਵੀ ਸੰਸਾਰ ਸਾਗਰ ਤੋਂ ਜੀਵ ਤਰੇ ਹਨ ਉਹਨਾਂ ਨੇ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਲਿਆ ਹੈ ਉਹਨਾਂ ਦਾ ਹੀ ਸੰਸਾਰ ਤੋਂ ਉਧਾਰ ਹੋਇਆ ਹੈ ਇਸ ਸੰਸਾਰ ਦੇ ਅੰਦਰ ਜਗਤ ਨੂੰ ਤਾਰਨ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾਂ ਨੇ ਸਵਾਲ ਕੀਤਾ ਸੀ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਤਰ ਦਿੱਤਾ ਸੀ ਕਿ ਇਹ ਸੰਸਾਰ ਸਾਗਰ ਤੋਂ ਤਰਨ ਦਾ ਵੇਲਾ ਤੇ ਮਨੁੱਖਾ ਜਨਮ ਹੀ ਹੈ पवन आरंभ सतगुर मत वेला शब्द गुरु सुरत धुन चेला। ये संसार तो उही जीव तर सकता है जिसने परमात्मा दे नाम नू अपना आसरा बनाया। आसरं गोपाल कीर्तन है। इसलिए भवसागर तो तारण दे लई बाबा देखे ध्यान तर जलती सब पृथ्वी दसियाई। बाजो गुरु गुबार है कर दी सुनी लुकाई। बाबे भेख बनाया ओ दासी दी रीत चलाई। चढ़िया सोधन तरत लुकाई। सुल्तानपुर लोधी तो ही धन गुरु नानक देव महाराज जी ने संसार नू उदारण वास्ते उदासियां प्रचार फेरियां आरंभ कीतियां ने। प्रचार फेरी दी आरंभता तो पहला धन गुरु नानक देव महाराज जी ने भाई मरदाने नू अपना साथी बनाया। भाई मरदाना जी क्योंकि सिख जगत अंदर कीर्तन दी देन गुरु नानक देव महाराज जी दी है। गुरु साहब जी तो ही कीर्तन दी आरंभता हुई है। कीर्तन दा अर्थ परमात्मा दी कीर्ति करनी है। भाई मरदाना जी गुरु नानक देव महाराज जी दी संगत विच आउंदे ने ते गुरु नानक देव महाराज सच्चे पातशाह जी ने भाई मरदाने कोलों भाई फिरंदे पासों रबाब मंगाई सी। पहला साज गुरु नानक साहब दे घर दे अंदर रबाब है जिहदे नाल कीर्तन गायन होया। अते ओ रबाब भाई मरदाने ने भाई फिरंदे पासों लियांदी। ਤੇ ਸਭ ਤੋਂ ਪਹਿਲੀ ਭੇਟਾ ਸਾਜ ਲਿਆਉਣ ਦੀ ਜਿਹੜੀ ਹੈ ਨਾ ਉਹ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਅੰਦਰ ਜ਼ਿਕਰ ਆਉਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭੈਣ ਜੀ ਬੇਬੇ ਨਾਨਕੀ ਜੀ ਨੇ ਭੇਟਾ ਦਿੱਤੀ ਸੀ। ਪਹਿਲਾ ਸਾਜ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਆਇਆ। ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਲਿਆਂਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਹੁਕਮ ਕੀਤਾ ਮਰਦਾਨਿਆ ਰਬਾਬ ਵਜਾ। ਗੁਰੂ ਸਾਹਿਬ ਦੀ ਹੁਕਮ ਰਜਾ ਦੇ ਅੰਦਰ ਭਾਈ ਮਰਦਾਨਾ ਜੀ ਨੇ ਰਹਿ ਕੇ ਜਦੋਂ ਰਬਾਬ ਵਜਾਈ ਹੈ ਨਾ ਉਸ ਵੇਲੇ ਇਹ ਧੁਨ ਪ੍ਰਗਟ ਹੋਈ ਸੀ ਕਿ ਧੰਨ ਨਿਰੰਕਾਰ ਤੂੰ ਹੀ ਨਿਰੰਕਾਰ ਸਤ ਕਰਤਾਰ। ਸੋ ਉਸ ਵੇਲੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਸ਼ੂ ਪੰਛੀ ਸਨ ਉਹਨਾਂ ਦੇ ਵੀ ਮਨ ਸ਼ੁੱਧ ਹੋ ਗਏ। ਪਸ਼ੂ ਪ੍ਰੇਤ ਮੁਗਤ ਕਾ ਉਤਾਰੇ ਪਾਹਨ ਪਾਰ ਉਤਾਰੇ। ਤੇ ਜਿਹੜੇ ਰੁੱਖ ਸਨ ਉਹਨਾਂ ਚੋਂ ਵੀ ਰਸ ਨਿਚੁਰਨ ਲੱਗਾ ਤੇ ਸਾਰਿਆਂ ਦੇ ਮਨਾਂ ਦੇ ਫੁਰਨੇ ਜਿਹੜੇ ਸੀ ਉਹ ਦੂਰ ਕਰ ਦਿੱਤੇ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਰਬਾਬ ਵਜਾਉਂਦੇ ਨੇ ਤੇ ਉਹ ਰਬਾਬ ਨੇ ਬੜਾ ਭਲਾ ਕੀਤਾ ਸੰਸਾਰ ਦਾ। ਘੱਲ ਕੇ ਫਿਰਨਦੇ ਤਾਂ ਹੀ ਰਬਾਬ ਸੀ ਮੰਗਾਇਆ। ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਂਦਾ ਨਾ ਬਜਾਨਾ ਸੀ। ਚਾਰੇ ਕੁੰਡੀ ਤਾਰ ਬੱਜੀ ਜੰਗਲੀ ਪਹਾੜੀ ਥਲੀ ਸੁਣੀ ਹੋਇਆ ਪਾਰ ਰਿਹਾ ਆਵਣ ਨਾ ਜਾਣਾ ਸੀ। ਸੱਜਣ ਜਿਹੇ ਠੱਗ ਜੱਗ ਲੋਧੀ ਜਿਹੇ ਕਾਬਰਾਂ ਨੇ ਬਾਬਰ ਜਿਹੇ ਜਾਬਰਾਂ ਨੇ ਸੁਣਿਆ ਤਰਾਨਾ ਸੀ। ਰੱਬ ਦਾ ਰਬਾਬੀ ਰੱਬ ਆਬੀ ਭਿੰਨੀ ਤਾਰ ਜਿਹਦੀ ਨਾਮ ਮਰਦਾਨਾ ਜਗ ਤਾਰਨਾ ਬਹਾਨਾ ਸੀ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੰਸਾਰ ਦਾ ਉਧਾਰ ਕੀਤਾ। ਤੇ ਜਦੋਂ ਵੀ ਕਿਸੇ ਜੀਵ ਦਾ ਉਧਾਰ ਕਰਨਾ ਜਾਂ ਇਕਾਂਤ ਵਿੱਚ ਬੈਠ ਕੇ ਪਰਮਾਤਮਾ ਦਾ ਜਸ ਗਾਇਨ ਕਰਨਾ ਜਾਂ ਕਿਸੇ ਸ਼ਰਨ ਆਏ ਨੂੰ ਉਪਦੇਸ਼ ਦੇਣ ਵਾਸਤੇ ਉਪਦੇਸ਼ ਉਚਾਰਨ ਕਰਨਾ ਤੇ ਭਾਈ ਮਰਦਾਨੇ ਨੇ ਗੁਰੂ ਸਾਹਿਬ ਕਹਿੰਦੇ ਸਨ ਮਰਦਾਨਿਆਂ ਰਬਾਬ ਵਜਾ ਕਾਈ ਸ਼ਿਫਤ ਕਰਤਾਰ ਦੀ ਕਰੀਏ। ਇਹ ਬਚਨ ਆਪਾਂ ਗੁਰਬਾਣੀ ਅੰਦਰ ਪੜ੍ਹਦੇ ਹਾਂ ਨਾ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਉਹ ਸੰਤ ਜਨ ਤਰੇ ਹਨ ਗੋਪਾਲ ਆਸਰੰ ਕੀਰਤਨ ਹੈ। ਸੋ ਉਹਨਾਂ ਨੂੰ ਆਸਰਾ ਹੈ ਆਸਰੰ ਗੋਪਾਲ ਕੀਰਤਨ ਹੈ ਪਰਮਾਤਮਾ ਦੇ ਕੀਰਤਨ ਦਾ ਉਸ ਦੀ ਸਿਫਤ ਤੋਂ ਸਲਾਹ ਦਾ। ਤੇ ਭਾਈ ਮਰਦਾਨਾ ਜੀ ਤੋਂ ਬਾਅਦ ਕਿਉਂਕਿ ਆਪ ਜੀ ਅਫਗਾਨਿਸਤਾਨ ਦੇ ਵਿੱਚ ਉਰਮ ਦਰਿਆ ਹੈ ਸੋ ਉਹ ਉਰਮ ਸ਼ਹਿਰ ਹੈ ਉਸ ਦੇ ਦਰਿਆ ਦੇ ਕੰਢੇ ਤੇ ਭਾਈ ਮਰਦਾਨਾ ਜੀ ਨੇ ਉਹਨਾਂ ਦਾ ਦੇਹਾਂਤ ਹੋਇਆ। ਅੰਤਮ ਸਵਾਸ ਲਏ ਤੇ ਚਲਾਣੇ ਵੇਲੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪੁੱਛਿਆ ਸੀ ਮਰਦਾਨਿਆਂ ਤੁਹਾਡੀ ਦੇਹ ਦਾ ਸੰਸਕਾਰ ਕਰੀਏ ਦੇਹ ਨੂੰ ਦਫ਼ਨ ਕਰੀਏ ਜਾਂ ਜਲ ਪ੍ਰਵਾਹ ਕਰੀਏ। ਤੇ ਉਸ ਵੇਲੇ ਆਸਰੰ ਗੋਪਾਲ ਕੀਰਤਨ ਹੈ ਜਿਨ੍ਹਾਂ ਨੂੰ ਪਰਮਾਤਮਾ ਦੇ ਹੀ ਕੀਰਤਨ ਦਾ ਆਸਰਾ ਜਿਨ੍ਹਾਂ ਦਾ ਬਣ ਗਿਆ ਸੀ ਨਾ ਹੱਥ ਬੰਨ ਕੇ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਪ੍ਰੇਮ ਦੇ ਵਿੱਚ ਭਿੱਜ ਕੇ ਸਾਰੀ ਉਮਰ ਆਪ ਜੀ ਨੇ ਰੱਬ ਦੀ ਕੀਰਤੀ ਕਰਾਈ ਰੱਬ ਦਾ ਜਸ ਗਾਇਨ ਕਰਵਾਇਆ। ਤੇ ਮਹਾਰਾਜ ਹੁਣ ਵੀ ਦੇਹ ਦੀਆਂ ਗੱਲਾਂ ਇਹ ਇੱਕ ਪ੍ਰੇਮ ਦੀ ਗੱਲ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਜੀ ਦੇ ਦੇਹਾਂਤ ਤੋਂ ਬਾਅਦ ਇਹ ਸੇਵਾ ਜਿਹੜੀ ਸੀ ਭਾਈ ਮਰਦਾਨਾ ਜੀ ਦੇ ਸਪੁਰਦ ਕੀਤੀ ਹੈ। ਜਦੋਂ ਭਾਈ ਮਰਦਾਨਾ ਜੀ ਦੇ ਪੁੱਤਰ ਨੇ ਨੇਤਰ ਭਰੇ ਨਾ ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਦੀ ਰਬਾਬ ਉਹਨਾਂ ਦੇ ਪੁੱਤਰ ਦੇ ਹਵਾਲੇ ਕੀਤੀ ਸੀ। ਸੋ ਉਸ ਵੇਲੇ ਭਾਈ ਮਰਦਾਨੇ ਦੇ ਪੁੱਤਰ ਤੋਂ ਬਾਅਦ ਉਹਨਾਂ ਦੇ ਪੋਤਰੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਕੀਰਤਨ ਗਾਇਨ ਕੀਤਾ। ਇਸੇ ਤਰ੍ਹਾਂ ਭਾਈ ਸਾਧੂ ਜੀ ਭਾਈ ਬਾਧੂ ਜੀ ਤੋਂ ਬਾਅਦ ਭਾਈ ਸੱਤਾ ਤੇ ਬਲਵੰਡ ਜੀ। ਸੋ ਇਹ ਵੀ ਮਹਿਮਾ ਪ੍ਰਕਾਸ਼ ਵਾਲਿਆਂ ਨੇ ਲਿਖਿਆ ਕਿ ਰਾਏ ਬਲਵੰਡ ਜੀ ਦੇ ਪੁੱਤਰ ਸਨ ਭਾਈ ਸੱਤਾ ਜੀ। ਰਹੋ ਵਿਚਾਰ, ਫਿਰ ਬਾਬਕ ਨਾਮੀ ਰਬਾਬ ਦਾ ਜ਼ਿਕਰ ਆਉਂਦਾ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ, ਦਸਮ ਪਾਤਸ਼ਾਹ ਜੀ ਦੇ ਸਮੇਂ ਭਾਈ ਸੱਧੂ ਤੇ ਭਾਈ ਮਧੂ ਰਬਾਬੀ ਸਨ, ਜਿਹੜੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਕੀਰਤਨੀਏ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ ਨਾ, ਕੁਰੁੱਤਾ ਬੀਜ ਬੀਜੈ ਨਹੀਂ ਜੰਮੈ ਸਭ ਲਾਹਾ ਮੂਲ ਗਵਾਏ ਦਾ। ਬੇਮੌਸਮਾ ਜਿਹੜਾ ਬੀਜ ਹੈ ਉਹ ਫਲਦਾ ਨਹੀਂ, ਸਗੋਂ ਲਾਹਾ ਕੀ ਲੈਣਾ ਹੈ, ਬੰਦਾ ਆਪਣਾ ਮੂਲ ਹੀ ਗਵਾ ਬੈਠਦਾ ਹੈ। ਸਮਾਂ ਜਾਂਦਾ ਹੈ, ਬੀਜ ਖਰਾਬ ਹੁੰਦਾ ਹੈ, ਧਨ ਦੀ ਬਰਬਾਦੀ, ਥਕੇਵਾਂ ਜਿਹੜਾ ਉਹ ਵੱਖਰਾ। ਸੋ ਬੀਜ ਉਹੀ ਫਲਦਾ ਹੈ ਜਿਹੜਾ ਮੌਸਮ ਹੋਵੇ। ਤੇ ਮਹਾਰਾਜ ਹੁਣ ਕਿਹੜਾ ਮੌਸਮ ਹੈ, ਕਿਹੜਾ ਸਮਾਂ ਹੈ ਜਿਹਦੇ ਨਾਲ ਸਾਡਾ ਸੰਸਾਰ ਤੋਂ ਪਾਰ ਉਤਾਰਾ ਹੋਵੇ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਹਨ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸਾਹਿਬ ਕਹਿੰਦੇ ਨੇ ਗੁਰਮੁਖ ਬਣ ਕੇ, ਗੁਰੂ ਸਾਹਿਬ ਦੇ ਸਨਮੁਖ ਹੋ ਕੇ, ਧਿਆਨ ਨੂੰ ਲਾ ਕੇ ਜੇ ਆਪਾਂ ਰੱਬ ਦੀ ਕੀਰਤੀ ਸੁਣਾਂਗੇ ਨਾ, ਤੇ ਇਹ ਸੰਸਾਰ ਸਾਗਰ ਤੋਂ ਪਾਰ ਉਤਾਰਾ ਜ਼ਰੂਰ ਹੋਵੇਗਾ। ਕਿਉਂਕਿ ਜਿੰਨੇ ਵੀ ਸੰਤ ਜਨ ਸੰਸਾਰ ਵਿੱਚ ਹੋਏ ਨੇ, ਉਹ ਪਰਮਾਤਮਾ ਦੀ ਕੀਰਤੀ ਕਰਕੇ ਹੀ, ਮਾਲਕ ਦਾ ਜਸ ਕਰਕੇ ਹੀ, ਸੰਤ ਉਧਰਨ ਦਿਆਲੰ ਦਿਆਲੂ ਪਰਮਾਤਮਾ ਨੇ ਉਹਨਾਂ ਸੰਤ ਜਨਾਂ ਨੂੰ ਤਾਰ ਦਿੱਤਾ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਬਚਨ ਤੁਸੀਂ ਅੰਮ੍ਰਿਤ ਵੇਲੇ ਪੜ੍ਹੇ ਨੇ, ਆਵੋ ਸੰਤ ਪਿਆਰੇ ਹੋ, ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਤੇਰੀ ਕਿਰਤ ਦੁਆਰਾ ਪਾਈਏ। ਸੋ ਜਿਹੜੇ ਰੱਬ ਦੀ ਕੀਰਤੀ ਗਾਉਂਦੇ ਨੇ, ਉਹਨਾਂ ਦਾ ਹੀ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋਇਆ। ਉਹਨਾਂ ਨੇ ਇਸ ਮਾਰਗ ਤੇ ਤੁਰ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਵਾਲੇ ਉਹ ਹੋਏ ਨੇ। ਇਸੇ ਤਰ੍ਹਾਂ ਸੰਤ ਉਧਰਨ ਦਿਆਲੰ, ਜਿਹੜੇ ਸੰਤ ਜਨ ਹਨ ਉਹਨਾਂ ਦੇ ਅੰਦਰ ਦਇਆ ਬਹੁਤ ਹੈ। ਸੋ ਪਹਿਲੇ ਅਰਥ ਤਾਂ ਇਹੋ ਹੀ ਹਨ ਕਿ ਸੰਤ ਉਧਰਨ ਦਿਆਲੰ, ਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਇਆ ਦਾ ਸੋਮਾ ਹੈ, ਦਇਆ ਦਾ ਘਰ ਹੈ। ਸੋ ਇਸੇ ਤਰ੍ਹਾਂ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਜੀ, ਉਹਨਾਂ ਵਰਗੀ ਦਇਆ ਕਿਸੇ ਵਿੱਚ ਨਹੀਂ ਹੈ। ਸ਼੍ਰੀਮਾਨ ਭਾਈ ਗੁਰਦਾਸ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਸ਼੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ, ਜਉ ਖੰਡ ਬ੍ਰਹਿਮੰਡ ਉਦੈ ਅਸਤ ਲਉ ਧਾਈਐ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਵਰਗੀ ਦਇਆ ਕਿਸ ਵਿੱਚ ਹੈ ਜੀ, ਭਾਵੇਂ ਚੜ੍ਹਦੇ ਤੋਂ ਲਹਿੰਦੇ ਤੱਕ ਜਾ ਕੇ ਦੇਖ ਲਈਏ, ਗੁਰੂ ਨਾਨਕ ਸਾਹਿਬ ਵਰਗੀ ਦਇਆ ਕਿਸੇ ਹੋਰ ਵਿੱਚ ਨਹੀਂ ਹੈ। ਕਿਹੜਾ ਆਪਣੇ ਪਰਿਵਾਰ ਨੂੰ ਛੱਡ ਕੇ ਸੰਸਾਰ ਦੇ ਭਲੇ ਵਾਸਤੇ ਸਾਰੇ ਜੀਵਨ ਦੀ ਘਾਲਣਾ ਘਾਲਦਾ ਹੈ। ਸੋ ਭਾਵੇਂ ਬੜੇ ਅੱਜ ਦੇ ਸਮੇਂ ਅੰਦਰ ਆਪਾਂ ਦੇਖ ਰਹੇ ਹਾਂ ਕਿ ਆਪਣੇ ਆਪ ਦੇ ਵਿੱਚ ਗੁਰੂ ਬਣ ਬੈਠੇ ਨੇ, ਪਰ ਕਿਸੇ ਦਾ ਭਲਾ ਕਰਨ ਵਾਸਤੇ, ਕਿਸੇ ਦਾ ਧਰਮ ਬਚਾਉਣ ਵਾਸਤੇ ਆਪਣਾ ਸਿਰ ਕੋਈ ਦਿੰਦਾ ਹੈ? ਇਹ ਦਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਦਰ ਹੀ ਹੈ। ਜਉ ਖੰਡ ਬ੍ਰਹਿਮੰਡ ਉਦੈ ਅਸਤ ਲਉ ਧਾਈਐ, ਮਨੁੱਖਤਾ ਦੀ ਫਲਵਾੜੀ ਨੂੰ ਖੜਾਉਣ ਖਾਤਰ ਆਪਣੇ ਪੁੱਤਰ ਕੋਈ ਨਹੀਂ ਜੇ ਵਾਰਦਾ। ਆਪਣੇ ਪਰਿਵਾਰ ਨਾਲ, ਘਰਾਂ ਦੇ ਨਾਲ, ਪੁੱਤਰਾਂ ਦੇ ਨਾਲ, ਬੱਚਿਆਂ ਦੇ ਨਾਲ ਮੋਹ ਹੀ ਇੰਨਾ ਹੈ, ਪਰ ਉਹ ਦਇਆ ਗੁਰੂ ਵਰਗੀ ਹੋਰ ਕਿਸੇ ਵਿੱਚ ਨਹੀਂ ਹੈ। ਤੇ ਐਸੀ ਹੀ ਦਇਆ ਦਾ ਸਬਕ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਪੜਾਇਆ ਹੈ, ਧੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ। ਸੋ ਇਸੇ ਕਰਕੇ ਤੁਲਸੀ ਜੀ ਨੇ ਵੀ ਲਿਖਿਆ ਹੈ ਨਾ ਕਿ ਤੁਲਸੀ ਦਇਆ ਨਾ ਛੋਡੀਐ ਜਬ ਲਗ ਘਟ ਮੈਂ ਪ੍ਰਾਨ, ਕਿਉਂਕਿ ਸੌ ਸਿਆਣੇ ਇੱਕੋ ਮਤ, ਸਿਆਣਿਆਂ ਦਾ ਮਤ ਇੱਕ ਹੁੰਦਾ ਹੈ, ਮੂਰਖਾਂ ਦੀ ਕਾਵਾਂ ਰੌਲੀ ਹੁੰਦੀ ਹੈ ਕਿ ਫਲਾਣਾ ਧਰਮ ਮਾੜਾ, ਫਲਾਣਾ ਪਹਿਰਾਵਾ ਮਾੜਾ, ਫਲਾਣੇ ਦਾ ਫਿਰਕਾ ਮਾੜਾ। ਉਹ ਦੂਜਿਆਂ ਨੂੰ ਭੰਡਦਿਆਂ ਨਿੰਦਦਿਆਂ ਹੀ ਆਪਣਾ ਸਮਾਂ ਖਰਾਬ ਕਰ ਲੈਂਦੇ ਨੇ, ਪਰ ਸਿਆਣਿਆਂ ਦਾ ਇੱਕੋ ਇੱਕ ਮਤ ਹੈ ਕਿ ਦਇਆ ਵਿੱਚੋਂ ਧਰਮ ਪੈਦਾ ਹੁੰਦਾ ਹੈ, ਤੇ ਧਰਮ ਵਿੱਚੋਂ ਸੰਤੋਖ, ਤੇ ਸੰਤੋਖ ਦੇ ਵਿੱਚੋਂ ਸਿਮਰਨ ਦੀ ਪ੍ਰਾਪਤੀ ਹੁੰਦੀ ਹੈ। ਜਾਂ ਇੰਜ ਕਹਿ ਲਓ ਕਿ ਦਇਆ ਵਿੱਚੋਂ ਧਰਮ ਨਿਕਲਦਾ ਹੈ, ਤੇ ਦਇਆ ਦੇ ਨਾਲ ਹੀ ਸੇਵਾ ਕਰਨ ਦੀ ਜਾਚ ਆਉਂਦੀ ਹੈ। ਕਿਉਂਕਿ ਦਇਆ ਤੋਂ ਬਿਨਾਂ, ਸੇਵਾ ਤੋਂ ਬਿਨਾਂ ਜਿਹੜੀ ਦਇਆ ਹੈ ਉਹਨੂੰ ਬਾਂਝ ਦਇਆ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ। ਜਿਸ ਤਰ੍ਹਾਂ ਪਾਵਨ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਪੜ੍ਹਦੇ ਹਨ, ਸਿਰ ਖੁਹਾਏ ਪੀਹੇ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੋਹੇ ਲੈਣ ਪੜਾਸਾ। ਸੋ ਇਹ ਪਾਵਨ ਸ਼ਬਦ ਉਹਨਾਂ ਦੇ ਪਰਥਾਏ ਲਿਖਿਆ ਜਿਨ੍ਹਾਂ ਕੋਲ ਬਾਂਝ ਦਇਆ ਹੈ, ਕਿਉਂਕਿ ਸੇਵਾ ਕਰਨ ਦਾ ਚਾਹ ਹੀ ਨਾ ਬਣਿਆ। ਇਸ ਕਰਕੇ ਸੇਵਾ ਮਾਂ ਹੈ ਤੇ ਸਿਮਰਨ ਪਿਤਾ ਹੈ। ਦਇਆ ਵਿੱਚੋਂ ਸੇਵਾ ਜਨਮ ਲੈਂਦੀ ਹੈ, ਸੰਤੋਖ ਵਿੱਚੋਂ ਸਿਮਰਨ, ਤੇ ਜੇ ਸੰਤੋਖ ਹੀ ਨਹੀਂ ਤੇ ਸਿਮਰਨ ਕੇਵਲ ਇੱਕ ਪਖੰਡ ਦਿਖਾਵਾ ਆਪਾਂ ਕਰ ਰਹੇ ਹਾਂ, ਕਿਉਂਕਿ ਜੇ ਮਨ ਵਿੱਚ ਸੰਤੋਖ ਹੀ ਨਾ ਬਣਿਆ। ਸਿਮਰਨ ਦੀ ਤਾਂ ਪਹਿਲੀ ਨਿਸ਼ਾਨੀ ਹੈ ਕਿ ਉਹਦਾ ਅੰਤਰ ਸੰਤੋਖੀ ਹੋ ਜਾਂਦਾ ਹੈ। ਇਸੇ ਤਰ੍ਹਾਂ ਦਇਆਲੂ ਉਹ ਹੈ ਜਿਹੜੀ ਦਇਆ ਵਿੱਚੋਂ ਸੇਵਾ ਨੇ ਜਨਮ ਲਿਆ, ਨਹੀਂ ਤੇ ਦਇਆ ਤੋਂ ਬਿਨਾਂ ਜਿਹੜੀ ਕੀਤੀ ਸੇਵਾ ਹੈ ਨਾ, ਉਹ ਵੀ ਇੱਕ ਸਿਰ ਦਾ ਬੋਝ ਹੈ, ਦਿਖਾਵਾ ਹੈ, ਪਖੰਡ ਹੈ। ਕਈ ਆਪਾਂ ਮਨੁੱਖ ਦੇਖਦੇ ਹਾਂ ਕੇਵਲ ਦਿਖਾਵੇ ਮਾਤਰ ਸੇਵਾ ਕਰਦੇ ਨੇ ਕਿ ਅਸੀਂ ਤਾਂ ਜੀ ਦੇਸ਼ ਦੀ ਕੌਮ ਦੀ ਸੇਵਾ ਕਰਨੀ ਹੈ, ਪਰ ਮਨ ਵਿੱਚ ਉਹ ਦਇਆ ਨਹੀਂ ਹੁੰਦੀ। ਦਇਆ ਤੋਂ ਬਿਨਾਂ ਇੱਕ ਸਿਰਫ ਦਿਖਾਵਾ ਹੈ, ਪਰ ਦਇਆ ਦੇ ਨਾਲ ਜਿਹੜਾ ਸੇਵਾ ਕਰਦਾ ਉਸੇ ਨੂੰ ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਮਨ ਵਿੱਚ ਦਇਆ ਹੈ, ਤਰਸ ਹੈ। ਸੋ ਇਸੇ ਤਰ੍ਹਾਂ ਦੁਆਪਰ ਕ੍ਰਿਸ਼ਨ ਮੁਰਾਰ, ਕ੍ਰਿਸ਼ਨ ਜੀ ਦੇ ਸਮੇਂ, ਸੋ ਉਸ ਵੇਲੇ ਯੁਧਿਸ਼ਟਰ ਜਦੋਂ ਉਹਨਾਂ ਦੀ ਲੱਗੀ ਸਭਾ ਵਿੱਚ ਆਵੇ ਨਾ, ਤੇ ਉਹਨੂੰ ਕਿਹਾ ਕਰਨ ਕਿ ਆਓ ਰਾਜਨ। ਮਨ ਵਿੱਚ ਬੜੀ ਵਾਰ ਖਿਆਲ ਆਉਣਾ ਕਿ ਆਪ ਤਾਂ ਇਹ ਭਗਵਾਨ ਨੇ ਤੇ ਮੈਨੂੰ ਰਾਜਨ ਕਰਕੇ ਬੁਲਾਉਂਦੇ ਨੇ, ਮੇਰੇ ਮਨ ਦੀ ਪ੍ਰਸੰਨਤਾ ਉਦੋਂ ਹੋਵੇਗੀ ਜਦੋਂ ਮੈਨੂੰ ਕਹਿਣਗੇ ਆਓ ਭਗਤ ਜੀ। ਸੋ ਪਰ ਸਮਾਂ ਬੀਤਦਾ ਗਿਆ। ਇੱਕ ਵਾਰ ਕਹਿੰਦੇ ਨੇ ਕਿ ਜੰਗਲ ਦੇ ਵਿੱਚ ਇਹਨੇ, ਸੋ ਉਸ ਵੇਲੇ ਭੀਲਣੀ ਇੱਕ ਗਰਭਵਤੀ ਸੀ ਤੇ ਉਸ ਦਾ ਗਰਭ ਛੁੱਟ ਨਹੀਂ ਸੀ ਰਿਹਾ, ਪਰ ਕੱਲੀ ਸੀ ਜੰਗਲ ਵਿੱਚ। ਸੋ ਇਸ ਨੇ ਆਪਣੀ ਅੱਖਾਂ ਬੰਨ੍ਹ ਕੇ ਉਸ ਦੇ ਬੱਚੇ ਦਾ ਜਨਮ ਦਵਾਇਆ, ਦਾਈ ਵਾਲਾ ਕੰਮ ਕੀਤਾ। ਤੇ ਜਦੋਂ ਕ੍ਰਿਸ਼ਨ ਜੀ ਦੀ ਸਭਾ ਦੇ ਵਿੱਚ ਆਏ ਤੇ ਆਉਂਦਿਆਂ ਹੀ ਕਹਿੰਦੇ ਆਓ ਭਗਤ ਜੀ, ਭਗਤ ਜੀ ਕਹਿ ਕੇ ਸਤਿਕਾਰਿਆ। ਸੋ ਮਨ ਬੜਾ ਹੈਰਾਨ ਹੋਇਆ, ਕਹਿੰਦੇ ਕਿ ਅੱਜ ਤੱਕ ਤਾਂ ਤੁਸੀਂ ਮੈਨੂੰ ਰਾਜਨ ਕਹਿ ਕੇ ਸੰਬੋਧਨ ਕਰਦੇ ਸੀ, ਪਰ ਅੱਜ ਭਗਤ ਜੀ ਕਹਿ ਕੇ ਸੰਬੋਧਨ ਕੀਤਾ ਹੈ। ਕਾਰਨ, ਕਹਿੰਦੇ ਅੱਜ ਤੂੰ ਭਗਤਾਂ ਵਾਲਾ ਕੰਮ ਕੀਤਾ ਹੈ, ਅੱਜ ਤੂੰ ਦਇਆ ਕਰਕੇ ਆਇਆ ਹੈ, ਤੇ ਜਿਹੜੀ ਦਇਆ ਕੀਤੀ ਹੈ, ਸੇਵਾ ਕੀਤੀ ਹੈ ਨਾ, ਇਹੋ ਹੀ ਭਗਤੀ ਦੀ ਨਿਸ਼ਾਨੀ ਹੈ। ਜਦੋਂ ਤੁਸੀਂ ਧਰਮ ਦੇ 10 ਅੰਗ ਪੜੋਗੇ ਨਾ ਗ੍ਰੰਥਾਂ ਵਿੱਚ, ਤੇ ਸਭ ਤੋਂ ਪਹਿਲਾ ਅੰਗ ਧਰਮ ਦਾ ਹੈ ਹੀ ਦਇਆ ਹੈ। ਵਿਦਵਾਨਾਂ ਨੇ 10 ਅੰਗ ਧਰਮ ਦੇ ਲਿਖੇ ਨੇ, ਦਇਆ ਅਹਿੰਸਾ ਖਿਮਾ ਮ੍ਰਿਧ ਸਤ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ 10 ਜਾਂ। ਪਰ ਸਭ ਤੋਂ ਪਹਿਲਾਂ ਜਿਹੜਾ ਅੰਗ ਹੈ ਉਹ ਦਇਆ ਹੈ ਧਰਮ ਦਾ। ਸੋ ਗੁਰੂ ਕਲਗੀਧਰ ਜੀ ਦੇ ਬਚਨ ਵੀ ਆਪਾਂ ਪੜ੍ਹਦੇ ਹਾਂ ਨਾ ਮਹਾਰਾਜ ਜੀ ਦੇ, ਅਲਪ ਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿਬੋ ਹਵਾਗੋ ਤ੍ਰਿਗੁਣ ਅਤੀਤ। ਇਸ ਕਰਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਰੱਬ ਦੇ ਪਰਮਾਤਮਾ ਦੇ ਕੀਰਤਨ ਦਾ ਜਿਨ੍ਹਾਂ ਨੇ ਆਸਰਾ ਲਿਆ, ਉਹ ਸੰਤ ਜਨ ਇੰਨੇ ਕੁ ਦਿਆਲੂ ਬਣੇ। ਫਿਰ ਉਹਨਾਂ ਸੰਤ ਜਨਾਂ ਨੇ ਦੂਜਿਆਂ ਦਾ ਵੀ ਸੰਸਾਰ ਤੋਂ ਭਲਾ ਕੀਤਾ, ਦੂਜਿਆਂ ਨੂੰ ਵੀ ਤਾਰ ਦਿੱਤਾ ਹੈ।
ਨਿਰਮਲੰ ਸੰਤ ਸੰਗੇਣ,
ਉਹਨਾਂ ਸੰਤ ਜਨਾਂ ਦੀ ਸੰਗੇਣ ਸੰਗਤ ਕਰਕੇ ਹੋਰ ਜਿਹੜੇ ਜੀਵ ਨੇ ਉਹਨਾਂ ਦੇ ਮਨ ਵੀ ਜਿਹੜੇ ਨੇ ਨਾ, ਉਹ ਮੈਲ ਤੋਂ ਰਹਿਤ ਹੋ ਗਏ। ਕਿਉਂਕਿ ਜਿੱਦਾਂ ਦੀ ਸੰਗਤ ਵਿੱਚ ਜਾਵਾਂਗੇ ਮਨ ਕੋਰਾ ਹੈ, ਕਾਗਜ਼ ਦੀ ਤਰ੍ਹਾਂ ਉਸੇ ਤਰ੍ਹਾਂ ਦਾ ਰੰਗ ਚੜ੍ਹਦਾ ਹੈ ਨਾ। ਜੇ ਨਸ਼ੇੜੀਆਂ ਦੀ, ਜੇ ਜੁਆਰੀਆਂ ਦੀ ਸੰਗਤ ਵਿੱਚ ਬੈਠਦਾ ਜਾ ਕੇ ਕਿ ਮੈਂ ਤਾਂ ਜੀ ਨਸ਼ੇ ਕਰਦਾ ਹੀ ਨਹੀਂ, ਜੁਆ ਖੇਡਦਾ ਹੀ ਨਹੀਂ, ਬਸ ਮਿੱਤਰ ਨੇ ਆਪਣੇ, ਇਹਨਾਂ ਲਾਗੇ ਬੈਠਣਾ ਪੈਂਦਾ। ਬੈਠਣ ਦੇ ਨਾਲ ਹੀ ਮਨ ਦੇ ਉੱਤੇ ਰੰਗ ਚੜ੍ਹਦਾ ਤੇ ਮਨ ਮੈਲਾ ਹੋਣ ਲੱਗ ਪੈਂਦਾ। ਪਹਿਲਾਂ ਹੀ ਮਨ ਇੰਨਾ ਮੈਲਾ, ਜਨਮ ਜਨਮ ਕਿਸ ਮਨ ਕੋ ਮਲ ਲੱਗ ਗਈ, ਕਾਲਾ ਹੁਆ ਸਿਆਹ, ਪਰ ਧੋਣ ਦਾ ਆਪਾਂ ਯਤਨ ਹੀ ਨਹੀਂ ਕਰ ਰਹੇ। ਨਿਰਮਲੰ ਸੰਤ ਸੰਗੇਣ, ਮੈਲ ਉਤਰੇਗੀ ਕਿੱਥੇ? ਸਾਹਿਬ ਕਹਿੰਦੇ ਨੇ ਸੰਤਾਂ ਦੀ ਸੰਗੇਣ ਸੰਗਤ ਕਰ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠੇਗਾ ਨਾ ਤੇ ਮਨ ਦੇ ਉੱਪਰ ਵੈਸਾ ਹੀ ਅਸਰ ਹੋਵੇਗਾ। ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਹੈ ਉਤਰੇਗੀ, ਫਿਰ ਨਿਰਮਲ ਉਹਨਾਂ ਦੇ ਮਨ ਹੀ ਜਿਹੜੇ ਮੈਲ ਤੋਂ ਰਹਿਤ ਹੁੰਦੇ ਹਨ।
ਓਟ ਨਾਨਕ ਪਰਮੇਸ਼ੁਰ ਹੈ,
ਸੰਤ ਜਨ ਹਮੇਸ਼ਾ ਪਰਮੇਸ਼ੁਰ ਦੀ ਹੀ ਓਟ ਲੈਂਦੇ ਨੇ, ਉਸ ਮਾਲਕ ਦਾ, ਰੱਬ ਦਾ ਹੀ ਆਸਰਾ ਤੱਕਦੇ ਹਨ।
ਚੰਦਨ ਚੰਦ ਨਾ ਸਰਦ ਰੁੱਤ,
ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੂਜੇ ਸਲੋਕ ਅੰਦਰ ਬਖਸ਼ਿਸ਼ ਕਰਦੇ ਨੇ ਕਿ ਸੰਸਾਰ ਦੇ ਲੋਕਾਂ ਨੇ ਨਾ ਤਪਸ਼ ਤੋਂ ਬਚਣ ਵਾਸਤੇ ਕਈ ਜਿਹੜੇ ਹਨ ਉਹ ਚੰਦਨ ਦਾ ਲੇਪ ਕਰਦੇ ਨੇ। ਲੋਕਾਂ ਨੇ ਚੰਦਨ ਬਹੁਤ ਠੰਡਾ ਮੰਨਿਆ, ਜਾਂ ਚੰਦ ਦੀਆਂ ਕਿਰਨਾਂ ਕਹਿੰਦੇ ਨੇ ਬਹੁਤ ਠੰਡੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਚੰਦਨ ਚਾਂਦਨਾ ਸਰਦ ਰੁੱਤ, फिर कहिंदे ने जद सर्द रुत आवेगी ना ते ठंड पै जावेगी। आपां देखदे आं सर्द रुत दे विच किन्नी ठंड पैंदी है। कई गर्मियां दे विच तपश नूं दूर करन वास्ते जिहड़े अमीर लोक ने ਉਹ ਚੰਦਨ ਦੇ ਸ਼ਰਬਤ ਬਣਾ ਬਣਾ ਕੇ ਵੀ ਪੀਂਦੇ ਨੇ ਕਿ ਚੰਦਨ ਦਾ ਸ਼ਰਬਤ ਹੈ। ਚੰਦਰਮਾ ਦੀਆਂ ਕਿਰਨਾਂ ਨੂੰ ਠੰਡੀਆਂ ਮੰਨਦੇ ਨੇ ਤੇ ਸਰਦ ਰੁੱਤ ਕਿੰਨੀ ਬਰਫ਼ ਪਈ ਹੋਵੇ, ਕਈ ਵਾਰ ਤਾਂ ਕਿੰਨੇ ਕਿੰਨੇ ਮਾਈਨਸ ਦੇ ਵਿੱਚ ਟੈਂਪਰੇਚਰ ਚਲਾ ਜਾਂਦਾ ਹੈ। ਕੀ ਫਿਰ ਜਿਹੜੀ ਅੰਦਰ ਦੀ ਤਪਸ਼ ਹੈ ਉਹਦੇ ਨਾਲ ਦੂਰ ਕਿਸੇ ਦੀ ਹੋਈ ਹੈ? ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ,
ਮੋਲ ਨਾ ਮਿਟਾਈ ਕਾਮ।
ਚੰਦਨ ਦੇ ਨਾਲ, ਚੰਦ ਦੀਆਂ ਕਿਰਨਾਂ ਦੇ ਨਾਲ ਤੇ ਸਰਦ ਰੁੱਤ ਦੇ ਨਾਲ ਕਾਮ ਨਾਮ ਹੈ ਤਪਸ਼ ਦਾ। ਇਹ ਹਰਿਆਣਵੀ ਬੋਲੀ ਦੇ ਵਿੱਚ ਤਪਸ਼ ਨੂੰ ਕਹਿੰਦੇ ਨੇ ਬਹੁਤ ਕਾਮ ਹੈ, ਗਾਮ ਕਰਕੇ ਬੋਲਦੇ ਨੇ। ਮੂਲ ਨਾ ਮਿਟਈ ਕਾਮ, ਉੱਕਾ ਹੀ ਉਹਨਾਂ ਦੀ ਤਪਸ਼ ਅੰਦਰੋਂ ਤ੍ਰਿਸ਼ਨਾ ਦੀ ਮਿਟਦੀ ਨਹੀਂ। ਅਗਿਆਨ ਰੂਪੀ ਸੂਰਜ ਕਰਕੇ ਤ੍ਰਿਸ਼ਨਾ ਦੀ ਜਿਹੜੀ ਤਪਸ਼ ਹੈ ਉਹ ਉਹਨਾਂ ਨੂੰ ਅੰਦਰੋਂ ਤਪਾ ਰਹੀ ਹੈ। ਬੜੇ ਯਤਨ ਕਰਦੇ ਨੇ ਕਿ ਆਪਾਂ ਫਲਾਣੀ ਜਗ੍ਹਾ ਚਲੇ ਜਾਈਏ ਤੇ ਗਰਮੀ ਤੋਂ ਰਾਹਤ ਮਿਲੇ, ਪਰ ਜਿਹੜੀ ਅੰਦਰਲੀ ਤ੍ਰਿਸ਼ਨਾ ਦੀ ਅੱਗ ਲੱਗੀ ਪਈ ਹੈ ਇਹ ਕਿਸ ਤਰ੍ਹਾਂ ਬੁਝੇਗੀ? ਇਹ ਤਾਂ ਭਾਈ ਸਰਦ ਰੁੱਤ ਵਿੱਚ ਵੀ ਨਹੀਂ ਬੁਝਦੀ। ਕਿੰਨੀ ਬੰਦੇ ਅੰਦਰ, ਮਨੁੱਖ ਅੰਦਰ ਈਰਖਾ ਹੈ, ਇੱਕ ਦੂਜੇ ਦੇ ਨਾਲ ਈਰਖਾ ਦਵੈਸ਼ ਬੰਦਾ ਕਰ ਰਿਹਾ ਹੈ। ਠੰਡੇ ਏਸੀਆਂ ਦੇ ਵਿੱਚ ਬਹਿ ਕੇ ਏਅਰ ਕੰਡੀਸ਼ਨਰ ਲਾ ਕੇ ਵੀ ਸੋਚੀ ਜਾਂਦਾ ਕਿ ਮੈਂ ਦੂਜੇ ਦਾ ਬੁਰਾ ਕਿਸ ਤਰ੍ਹਾਂ ਕਰਨਾ। ਮੂਲ ਨਾ ਮਿਟਈ ਕਾਮ, ਉਹਨਾਂ ਦੇ ਅੰਦਰੋਂ ਠੰਡੀ ਜਗ੍ਹਾ ਰਹਿ ਕੇ ਵੀ ਉੱਕਾ ਵੀ ਜਿਹੜੀ ਤਪਸ਼ ਹੈ ਉਹ ਮਿਟਦੀ ਨਹੀਂ, ਦੂਰ ਨਹੀਂ ਹੁੰਦੀ ਵਿਕਾਰਾਂ ਦੀ।
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਹਿਬ ਬਖਸ਼ਿਸ਼ ਕਰਦੇ ਨੇ ਜਪੰਦੜੋ ਹਰ ਨਾਮ। ਭਾਈ ਜਿਨ੍ਹਾਂ ਨੇ ਹਰੀ ਦਾ ਨਾਮ ਜਪੰਦੜੋ ਜਪਿਆ ਹੈ ਨਾ, ਸੀਤਲ ਥੀਵੈ ਨਾਨਕਾ, ਸਤਨਾਮ ਵਾਹਿਗੁਰੂ ਜਪ ਕੇ ਉਹਨਾਂ ਦਾ ਮਨ ਜਿਹੜਾ ਹੈ ਉਹ ਸੀਤਲ ਹੋ ਜਾਂਦਾ ਹੈ। ਤਾਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਨਾਮ ਵਿੱਚ ਇੰਨੀ ਠੰਡ ਹੈ। ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪ ਤੱਤੀ ਤਵੀ ਤੇ ਬੈਠ ਕੇ ਗਰਮ ਰੇਤਾ ਸ਼ੀਸ਼ ਵਿੱਚ ਪਵਾ ਕੇ ਉਬਲਦੀ ਦੇਗ ਦੇ ਵਿੱਚ ਉਬਾਲੇ ਖਾ ਕੇ ਵੀ ਸਤਿਗੁਰੂ ਕਿੰਨੇ ਸ਼ਾਂਤ ਹਨ। ਮਹਾਰਾਜ ਨੂੰ ਕਿਸੇ ਤਰ੍ਹਾਂ ਦੀ ਇਹ ਜਿਹੜੀ ਕਾਮ ਹੈ ਤਪਸ਼ੀ ਉਹ ਤਪਾ ਨਾ ਸਕੀ। ਸੋ ਉਸ ਵੇਲੇ ਦਾ ਸੀਨ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਲਿਖਿਆ ਹੈ, ਚਾਰੋਂ ਤਰਫੋਂ ਅੱਗ ਬਰਸੇ ਸੇਖ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋਪਿਆ ਚੀਕ ਤੇ ਤਾਹੀ ਮਾਰਦਾ, ਸੁਣ ਸਤਿਗੁਰ ਕਹਿਆ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਿਹਾ ਹਮ ਸ਼ਾਂਤ ਹੈ ਹਰੀ ਨਾਮ ਸੇ। ਕੀ ਹੋਇਆ, ਇਹ ਤਨ ਸਾੜ ਰਹੇ ਨੇ, ਇਹ ਤਨ ਨੂੰ ਸਾੜ ਕੇ ਵੀ ਮੈਨੂੰ ਅੰਦਰੋਂ ਤਪਾ ਨਹੀਂ ਸਕਦੇ, ਕਿਉਂਕਿ ਪਰਮਾਤਮਾ ਦੇ ਨਾਮ ਦੇ ਵਿੱਚ ਠੰਡ ਹੀ ਇੰਨੀ ਹੈ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਹੁਣ ਆਪਾਂ ਸਮਝ ਸਕਦੇ ਹਾਂ ਕਿ ਜੇ ਸਾਡੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਹੀ ਨਹੀਂ ਬੁੱਝ ਰਹੀ, ਵਿਕਾਰਾਂ ਦੀ ਅੱਗ ਬੁੱਝ ਨਹੀਂ ਰਹੀ, ਸ਼ਾਂਤ ਨਹੀਂ ਹੋ ਰਹੀ, ਜੇ ਆਪਾਂ ਇੱਕ ਦੂਜੇ ਨਾਲ ਈਰਖਾ ਕਰ ਰਹੇ ਹਾਂ, ਦਵੈਸ਼ ਕਰ ਰਹੇ ਹਾਂ ਕਿ ਉਹ ਤਾਂ ਕਰਦਾ ਤੇ ਅਸੀਂ ਵੀ ਉਸੇ ਤਰ੍ਹਾਂ ਕਰਨਾ, ਇਸ ਦਾ ਭਾਵ ਹੈ ਕਿ ਹਲੇ ਜਪੰਦੜੋ ਹਰ ਨਾਮ ਉਹ ਜਪਿਆ ਹੋਇਆ ਨਾਮ ਸਾਡੇ ਅੰਦਰ ਵਸਿਆ ਹੀ ਨਹੀਂ, ਉਹ ਸਾਡੇ ਹਿਰਦੇ ਤੱਕ ਪਹੁੰਚਿਆ ਹੀ ਨਹੀਂ, ਜਿਹੜਾ ਨਾਮ ਸਾਨੂੰ ਇਸ ਵਿਕਾਰਾਂ ਦੀ ਤਪਸ਼ ਤੋਂ ਬਚਾਉਣ ਵਾਲਾ ਹੈ। ਸਹਿਬ ਬਖਸ਼ਿਸ਼ ਕਰਦੇ ਨੇ ਸੀਤਲ ਥੀਵੈ ਨਾਨਕਾ, ਉਹੀ ਭਾਈ ਸੀਤਲ ਠੰਡੇ ਹੋਏ ਨੇ ਮਨ ਕਰਕੇ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ।
ਪੌੜੀ
ਪੌੜੀ ਦੇ ਅੰਦਰ ਸਤਿਗੁਰੂ ਬਖਸ਼ਿਸ਼ ਕਰਦੇ ਹਨ,
ਚਰਨ ਕਮਲ ਕੀ ਓਟ ਉਧਰੇ ਸਗਲ ਜਨ।
ਉਧਰੇ ਸਗਲ ਜਨ ਜਿਹੜੇ ਸੰਤ ਜਨ ਹਨ ਨਾ ਸਾਰੇ, ਉਹ ਕਿਸ ਤਰ੍ਹਾਂ ਤਰੇ ਹਨ ਤੇ ਸਹਿਬ ਬਖਸ਼ਿਸ਼ ਕਰਦੇ ਨੇ ਚਰਨ ਕਮਲ ਕੀ ਓਟ, ਉਹਨਾਂ ਨੂੰ ਤੇ ਭਾਈ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੀ ਹੀ ਓਟ ਆਸਰਾ ਹੈ। ਜਿਨ੍ਹਾਂ ਨੇ ਪਰਮਾਤਮਾ ਦੇ ਚਰਨ ਕਮਲ ਕਿਹੜੇ ਹਨ, ਚਿੱਤ ਚਰਨ ਨਾਮ, ਨਾਮ ਦਾ ਹੀ ਆਸਰਾ ਤੱਕਿਆ ਹੈ ਨਾ, ਉਧਰੇ ਸਗਲ ਜਨ। ਨਾਮ ਜਪਣ ਵਾਲੇ ਸਾਰੇ ਹੀ ਜਨ ਜਿਹੜੇ ਨੇ ਸੰਸਾਰ ਤੋਂ ਤਰੇ ਨੇ, ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇਤ ਹੀ ਪਤਤ ਪਵਿੱਤ ਭਏ, ਰਾਮ ਕਹਿਤ ਹੀ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨ ਕਾ ਸੀ ਉਧਰੀ ਤਾਂ ਕੋ ਜਾ ਸੁਰ ਧਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੇ ਬਿਸਰਾਇਆ, ਜਬ ਹੀ ਸਰਨ ਗਹੀ ਕਿਰਪਾ ਨਿਦ ਗਜ ਗਰਾ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ, ਕਜਾਮਲ ਪਾਪੀ ਜਗ ਜਾਨੈ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰ ਪਾਰ, साहब कहिंदे ने परमात्मा दे नाम दी ओट लै आसरा तक जिन्हां ने नाम जपिया ओही संसार सागर तों तरे हन।
सुन परताप गोविंदा निरभौ भए मन,
उस गो नाम धरती दा ते बिंद नाम जो धरती दी रक्षा करन वाला परमात्मा है, सो उस दा प्रताप सुन के ना मेरा मन भी जेड़ा है ओ निरभौ हो गया। जदों सुनिया कि परमात्मा दा जेड़ा नाम जपदे ने ना उन्हां नूं परमात्मा उन्हां दी रक्षा करन वास्ते आप पहुंचदा है, हर जुग जुग भगत पाया पैज रखदा आया राम राजे, हर नाखस दुष्ट हर मारिया प्रहलाद तराया, प्रभ थम ते निकसे कै विस्थार। दसो भला कोई थम चों पाड़ के थम नूं ते बाहर निकल सकदा है किसी की मदद वास्ते रखिया दे लई। ओ जिसका जन्म हुंदा है जैसे मात पिता बिन बाल ना होई, माता पिता दे संबंध द्वारा ही शरीर बनता है ना, पर जदों परमात्मा अपने भगतां दी लाज रखदा है प्रभ थम ते निकसे कै विस्थार, हर नाक्ष छेदे ओ नख बदार, थम तो प्रगट होके भी हर नाक्ष नूं नौहां दे नाल पाड़ के रख दिता। सुन प्रताप गोबिंद, ऐसा मेरे प्रताप मालक दा वाहिगुरु दा प्रताप है, सो अपने भगतां दी रक्षा करन वाला निरभउ भए मन, ते उहदे प्रताप नूं सुन के ना मेरा मन भी निरभउ हो गया। किस तरह निरभउ होया, किसी का डर मन विच फिर रहा ही नहीं, क्यों मन विच दुनियावी डर रखीए, मेरे मालक का प्रताप ही इन्ना वड्डा है कि प्रताप तुम्हारा देख के जमदूत छड जाए, कि तुहाडे प्रताप अगे तो जमदूत भी छड जांदे ने, फिर उस तो वड्डा तो कोई होर हो ही नहीं सकता, इस करके मैं मालक की ओट लई है। इन्ना वड्डा उहदा प्रताप है संसार के अंदर, एक रोम दे विच करोड़ा ही ब्रह्मांड निवास रख दे, एडा वड्डा प्रताप ऊच पार बेअंत स्वामी, कौन जाने गुण तेरे, गावते उधर सुनते उधर बिनसे पाप कनेरे, ऐसा उसका प्रताप है। सो अपने भगतां दी रक्षा करन वाले, सो गणका दा उदार कीता, फिर ऐसा उसका प्रताप है, द्रौपदी दी लाज भरी सभा विच किने रखी सी जी, उसने आप ही प्रगट हो करके द्रौपदी दी लज्जा रख ली, ऐसा उसका प्रताप है संसार दे अंदर। इस करके निरभउ भए मन, कि मेरा मन जेड़ा वह निरभउ हो गया। गुरु नानक देव साहब जी दे प्रताप दे अगे सारिआं नूं झुकना पिया, सिद्ध बोलन शुभ बचन धन नानक तेरी वड्डी कमाई, गुरु कलगीधर साहब दे तेज प्रताप दे अगे कल्ले कल्ले सिंह नूं महाराज जी ने लखां दे नाल उन्हां नूं लड़ाया। सो गुरसनह चिकारे कुनद चिहल नर के दै लख बरायत बरो बेखबर, एडा वड्डा प्रताप, एक पासे लखां फौजां होण ते एक पासे केवल 40 सिंह भुखे भाणे, ऐसा उस दा वड्डा प्रताप है। तां उस दे प्रताप नूं देख के ना मेरा मन भी निरभउ हो गया, मन दे विच किसे तरह दा जिहड़ा भउ रहा ही नहीं, क्यों जाम गुरु होए वल लख बाहें क्या किजे, जे तूं मेरे वल है फिर लखां बाहां भी मेरा कुछ नहीं विगाड़ सकदियां, इस करके मेरा मन जिहड़ा है उह डर तों रहत हो गया।
तोट न आवै मूल संचया नाम तन,
जिन्हां ने नाम तन संचया पाव कठा कीता है, मारे कथन करदे ने तोट न आवै मूल, उन्हां नूं भाई उक्का भी जेड़ी है ना किसे तरह तोटा उन्हां नूं पैंदा ही नहीं, घाटा पैंदा ही नहीं, जिन्हां ने तोट न आवै वध तो जाई, इहो तन अखुट ना निखुटै ना जाए, क्योंकि नाम तन ऐसा है ना मुकदा है ते ना किते जांदा है, इस करके वो परमात्मा दे अखुट नाम तन दी प्राप्ति होण करके ना एडी वड्डी बख्शिश होई है, तोट ना आवै मूल, किसे तरह दा हुण टोटा घाटा पैंदा ही नहीं। सो जिस तरह इह संसार तों अगे चलण लग्गिया ना, भावें कोई राजा है ते भावें कोई आम प्रजा दा बंदा है, सो उस नूं खाली हाथी संसार तों तुरना पिया, पर रब दे प्यारे जेड़े ने उह नाम तन इकट्ठा करदे ने, संचया नाम तन, जह मात पिता सुत मीत न पाई, मन ऊहा नाम तेरा संग सहाई, इस करके उन्होंने नाम तन भी नाल नाल इकट्ठा कर लिया। सो ये नाम तन है बहुत हौला, पर अगे जा करके फल बहुत वड्डा प्राप्त हुंदा है। किस तरह हौला है, भाई गुरदास जी दे बचन तुसी पढ़दे हो, भाई साहब जी लिखदे ने, जैसे हीरा हाथ में तनक सो दिखाई देत, मोल किए दमकन भरत भंडार, हीरा बहुत छोटा है पर जदों आपां उहदा मुल पाउने आ ना ते देखो घरां दे घर ही धन नाल भर दिंदा है। इसे तरह नाम ਇਉਂ ਲੱਗਦਾ ਕਿ ਚਾਰ ਅੱਖਰਾਂ ਹੈ। ਸੋ ਵਾਵਾ ਤੇ ਇਸੇ ਤਰ੍ਹਾਂ ਹਾਹਾ ਤੇ ਗੱਗਾ ਤੇ ਰਾਰਾ, ਪਰ ਇਸ ਇਹਨਾਂ ਅੱਖਰਾਂ ਦੇ ਵਿੱਚ ਹੀ ਏਡੀ ਬਖਸ਼ਿਸ਼ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਇਸ ਕਰਕੇ ਰੱਬ ਦੇ ਪਿਆਰਿਆਂ ਨੇ ਨਾਮ ਧਨ ਇਕੱਠਾ ਕੀਤਾ, ਸੰਚਿਆ ਨਾਮ ਧਨ, ਉਹਨਾਂ ਨੂੰ ਨਾ ਤੇ ਸੰਸਾਰ ਵਿੱਚ ਕੋਈ ਘਾਟਾ ਪੈਂਦਾ। ਭਗਤ ਕਬੀਰ ਸਾਹਿਬ ਨਾਮ ਧਨ ਜਿਨ੍ਹਾਂ ਨੇ ਇਕੱਠਾ ਕੀਤਾ ਸੀ, ਸੋ ਉਸ ਵੇਲੇ ਜਾਤ ਅਭਿਮਾਨੀ ਲੋਕਾਂ ਨੇ ਭਗਤ ਜੀ ਦੀ ਹੇਠੀ ਕਰਾਉਣ ਦੇ ਲਈ ਨਾ ਸਾਰਿਆਂ ਨੂੰ ਹੌਕਾ ਦੇ ਦਿੱਤਾ, ਜੋ ਭਗਤ ਕਬੀਰ ਸਾਹਿਬ ਦੇ ਘਰੇ ਜੱਗ ਰੱਖਿਆ ਹੈ, ਸੰਚਿਆ ਨਾਮ ਧਨ ਟੋਟ ਨਾ ਆਵੈ ਮੂਲ। ਤੇ ਲੋਕ ਇਕੱਠੇ ਹੋ ਕੇ ਭਗਤ ਕਬੀਰ ਸਾਹਿਬ ਦੇ ਜੱਗ ਦੇ ਵਿੱਚ ਪਹੁੰਚ ਗਏ। ਹੁਣ ਭਗਤ ਕਬੀਰ ਸਾਹਿਬ ਦੇ ਕੋਲ ਦੁਨਿਆਵੀ ਧਨ ਤਾਂ ਨਹੀਂ ਸੀ, ਨਾਮ ਧਨ ਕੋਲ ਹੋਣ ਕਰਕੇ ਉਹਨਾਂ ਦੀ ਲਾਜ ਉਹਨਾਂ ਦੀ ਪਤ ਪਰਮੇਸ਼ਰ ਨੇ ਆਪ ਹੀ ਰੱਖ ਲਈ। ਇਸ ਕਰਕੇ ਭਾਈ ਜਿਸ ਤਰ੍ਹਾਂ ਉਹ ਬ੍ਰਾਹਮਣ ਮਹਾਰਾਜ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਰਹਿ ਕੇ ਕਥਾ ਸੁਣਾਇਆ ਕਰੇ ਕਿ ਮੇਰਾ ਵੀ ਗੁਜ਼ਾਰਾ ਚੱਲਦਾ ਰਹੇ, ਤੇ ਇੱਕ ਵਾਰ ਕਹਿੰਦਾ ਮਹਾਰਾਜ ਗ੍ਰੰਥ ਦੀ ਸਮਾਪਤੀ ਹੋ ਗਈ ਤੇ ਹੁਣ ਤੁਸੀਂ ਆਗਿਆ ਦਿਓ ਕਿ ਮੈਂ ਜਾ ਕੇ ਗ੍ਰੰਥ ਲੈ ਆਵਾਂ। ਸੋ ਮਹਾਰਾਜ ਨੇ ਜਾਣ ਵਾਸਤੇ ਉਹਨੂੰ ਰਸਤੇ ਦਾ ਖਰਚਾ ਵੀ ਦਿੱਤਾ ਤੇ ਉਹਨੇ ਆਪਣੇ ਜਦ ਪੁੱਤਰ ਨੂੰ ਤੋਰਿਆ ਤੇ ਗਧਾ ਹਿਣਕਿਆ ਤੇ ਉਹਦਾ ਪੁੱਤਰ ਅਵਸ਼ਗਨ ਮੰਨ ਕੇ ਵਾਪਸ ਆ ਗਿਆ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜਦੋਂ ਕੋਲ ਆਇਆ ਤੇ ਮਹਾਰਾਜ ਕਹਿੰਦੇ ਕੀ ਗੱਲ ਪੰਡਿਤ ਜੀ, ਤੁਹਾਡਾ ਪੁੱਤਰ ਗਿਆ ਨਹੀਂ? ਕਹਿਣ ਲੱਗਾ ਮਹਾਰਾਜ ਅਵਸ਼ਗਨ ਹੋ ਗਿਆ, ਰਸਤੇ ਵਿੱਚ ਖੋਤਾ ਹਿਣਕਿਆ ਸੀ ਤੇ ਮੇਰਾ ਪੁੱਤਰ ਵਾਪਸ ਆ ਗਿਆ ਅਵਸ਼ਗਨ ਮੰਨ ਕੇ। ਮਹਾਰਾਜ ਕਹਿੰਦੇ ਦੇਖੋ ਫਿਰ ਸਿੱਖੀ, ਉਸ ਵੇਲੇ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਦੇ ਤਾਈਂ ਜਦੋਂ ਪ੍ਰਾਣ ਸੰਗਲੀ ਗ੍ਰੰਥ ਲੈਣ ਵਾਸਤੇ ਭੇਜਿਆ ਸੰਗਲਾ ਦੀਪ, ਤੇ ਸੰਗਤ ਵਿੱਚੋਂ ਇੱਕ ਸਿੱਖ ਨੇ ਆ ਕੇ 5 ਪੈਸੇ ਚਰਨਾਂ ਵਿੱਚ ਭੇਟ ਕੀਤੇ ਤੇ ਮਹਾਰਾਜ ਜੀ ਨੇ ਉਹ 5 ਪੈਸੇ ਦੇ ਕੇ ਭਾਈ ਸਾਹਿਬ ਨੂੰ ਕਿਹਾ ਕਿ ਜਾਓ ਤੁਸੀਂ ਸੰਗਲਾ ਦੀਪ ਜਾਣਾ। ਉਸੇ ਵੇਲੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਸੰਗਲਾ ਦੀਪ ਨੂੰ ਤੁਰ ਪਏ, ਜਿਹਨੂੰ ਅੱਜ ਆਪਾਂ ਸ਼੍ਰੀਲੰਕਾ ਕਹਿੰਦੇ। ਇੱਕ ਵਾਰ ਨਾ ਸੋਚਿਆ ਵਿਚਾਰਿਆ ਕਿ 5 ਰੁਪਈਆਂ ਦੇ ਨਾਲ, 5 ਜਾਂ 5 ਪੈਸਿਆਂ ਦੇ ਨਾਲ ਇੰਨਾ ਵੱਡਾ ਪੰਧ ਕਿਸ ਤਰ੍ਹਾਂ ਤੈਅ ਹੋਵੇਗਾ। ਪਰ ਟੋਟ ਨਾ ਆਵੇ ਮੂਲ, ਸੰਚਿਆ ਨਾਮ ਧਨ। ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੇ ਕੋਲ ਨਾਮ ਧਨ ਹੈ ਭਾਈ, ਉਹਨਾਂ ਨੂੰ ਨਾ ਤੇ ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਕਦੇ ਘਾਟਾ ਪੈਂਦਾ ਹੈ, ਫਿਰ ਪਰਲੋਕ ਵਿੱਚ ਜਾ ਕਰਕੇ ਉਹਨਾਂ ਨੂੰ ਤਾਂ ਘਾਟਾ ਕੀ ਪੈਣਾ ਹੈ। ਸੋ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਪੰਡਿਤ ਜੀ ਇਹ ਹੈ ਸਿੱਖੀ, ਭਰੋਸੇ ਵਾਲਿਆਂ ਕੋਲ ਨਾਮ ਧਨ ਹੈ, ਨਾਮ ਧਨ ਦੇ ਆਸਰੇ ਹੀ ਉਹ ਲੋਕ ਪਰਲੋਕ ਵਿੱਚ ਸੁਖੀ ਵੱਸਦੇ ਹਨ।
ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੁੰਨ।
ਐਸੇ ਸੰਤ ਜਨ ਜਿਨ੍ਹਾਂ ਨੇ ਸਵਾਸ ਸਵਾਸ ਪਰਮਾਤਮਾ ਦੇ ਨਾਮ ਨੂੰ ਧਿਆਇਆ ਹੈ। ਗਿਰ ਗਿਰ ਮੈਂ ਮਾਨਕ ਨਹੀਂ, ਗਜ ਗਜ ਮੋਤੀ ਨਾਹੇ, ਚੰਦਨ ਤਰ ਬਨ ਬਨ ਨਹੀਂ, ਸੰਤ ਨਾ ਪੁਰ ਪੁਰ ਮਾਹੇ। ਐਸੇ ਸੰਤ ਜਨ ਕੋਟਨ ਮੈਂ ਨਾਨਕ ਕਹੁ, ਨਾਰਾਇਣ ਜਿਹੇ ਚੀਤ। ਐਸੇ ਸੰਤ ਜਨਾਂ ਦਾ ਸੰਗ ਪਾਈਐ ਵੱਡਾ ਪੁੰਨ। ਜਿਹੜੇ ਨਿਸ਼ਕਾਮ ਕਰਮ ਜਿਨ੍ਹਾਂ ਨੇ ਕੀਤੇ ਨੇ ਨਾ, ਉਹਨਾਂ ਨੂੰ ਹੀ ਸੰਤ ਜਨਾਂ ਦੀ ਸੰਗਤ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਨਹੀਂ ਤਾਂ ਅਭਾਗੇ ਤਾਂ ਉਹਨਾਂ ਦੀ ਨਿੰਦਾ ਹੀ ਕਰਦੇ ਰਹਿੰਦੇ ਨੇ। ਕਿਉਂ ਨਹੀਂ ਸੰਗਤ ਕਰ ਸਕਦੇ ਰੱਬ ਦੇ ਪਿਆਰਿਆਂ ਦੀ ਸੰਗਤ ਸੰਤ ਜਨਾਂ ਦੀ? ਕਿਉਂਕਿ ਉਹਨਾਂ ਦੇ ਪੁੰਨ ਹੀ ਨਹੀਂ ਹਨ, ਉਹਨਾਂ ਨੇ ਪੂਰਵਲੇ ਜਨਮ ਵਿੱਚ ਨਿਸ਼ਕਾਮ ਕਰਮ ਕੀਤੇ ਹੀ ਨਹੀਂ। ਉਹ ਚੰਗਾ ਕਰਮ ਕੀਤਾ ਹੋਵੇ ਤਾਂ ਉਹ ਸੰਗਤ ਵਿੱਚ ਲੈ ਕੇ ਆਵੇ ਨਾ, ਤੇ ਉਹਨਾਂ ਨੇ ਕਰਮ ਉਹ ਕੀਤਾ ਹੀ ਨਹੀਂ ਜਿਹੜਾ ਉਹਨਾਂ ਨੂੰ ਕਰਮ ਸੰਗਤ ਵਿੱਚ ਲਿਆਵੇ ਤੇ ਉਹਨਾਂ ਦਾ ਵੀ ਉਧਾਰ ਹੋ ਜਾਵੇ। ਇਹ ਤਾਂ ਬੜੇ ਵੱਡੇ ਭਾਗ ਹਨ ਕਿ ਗੁਰੂ ਸਾਹਿਬ ਨੇ ਤਰਸ ਕਰਕੇ ਸਾਨੂੰ ਆਪਣੀ ਸੰਗਤ ਦਾ ਸੁਭਾਗ ਬਖਸ਼ਿਆ ਹੈ। ਕਿਉਂਕਿ ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ, ਵੱਡੇ ਪੁੰਨਾਂ ਕਰਕੇ ਹੀ ਸੰਤਾਂ ਦੀ ਸੰਗ ਦੀ ਪ੍ਰਾਪਤੀ ਹੁੰਦੀ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ।
ਸੰਤ ਜਨ 8 ਪਹਿਰ ਹਰੀ ਨੂੰ ਧਿਆਉਂਦੇ ਹਨ ਤੇ ਨਾਮ ਨੂੰ ਧਿਆ ਕਰਕੇ ਹਰ ਜਸ ਨਿਤ ਸੁਣ, ਹਰੀ ਜਸ ਨੂੰ ਧਿਆਉਂਦੇ ਹਨ ਤੇ ਨਾਮ ਨੂੰ ਹੀ ਸੁਣਦੇ ਹਨ। ਇਸ ਲਈ 8 ਪਹਿਰ ਹਰ ਧਿਆਏ ਹਰ ਜਸ ਨਿਤ ਸੁਣ। ਤੇ ਆਪਾਂ ਨੂੰ ਵੀ ਚਾਹੀਦਾ ਹੈ, ਕਿਉਂਕਿ ਕਈ ਵਾਰੀ ਇੰਝ ਲੱਗਦਾ ਕਿ ਅੱਜ ਜਪਜੀ ਸਾਹਿਬ ਪੜ੍ਹ ਲਿਆ ਤੇ ਬਹੁਤ ਕੁਝ ਅਸੀਂ ਕਰ ਲਿਆ ਤੇ ਹੁਣ ਸਾਨੂੰ ਸੰਗਤ ਵਿੱਚ ਜਾਣ ਦੀ ਕੀ ਲੋੜ ਹੈ, ਅਸੀਂ ਵੀ ਤਾਂ ਨਿਤਨੇਮ ਘਰੇ ਕਰ ਹੀ ਲੈਂਦੇ ਹਾਂ, ਸੰਗਤ ਕਰਨ ਦੀ ਕੀ ਲੋੜ ਹੈ। ਮਹਾਰਾਜ ਕਹਿੰਦੇ ਜੇ ਸੰਸਾਰ ਤੋਂ ਤਰਨਾ ਹੈ ਨਾ ਤੇ 8 ਪਹਿਰ ਹਰ ਧਿਆਏ। ਇਹੋ ਹੀ ਅਰਦਾਸ ਕਰਕੇ ਮਹਾਰਾਜ ਮੈਂ 8 ਪਹਿਰ ਤੁਹਾਨੂੰ ਭੁੱਲਾਂ ਨਾ, ਹਰ ਧਿਆਏ ਹਰ ਜਸ ਨਿਤ ਸੁਣ, ਕਿ ਮੈਂ ਤੁਹਾਡੇ ਜਸ ਨੂੰ ਨਿਤਾ ਪ੍ਰਤੀ ਇਹਨਾਂ ਕੰਨਾਂ ਦੇ ਨਾਲ ਸੁਣਦਾ ਰਾਂ। ਸੋ ਸੌਂਦੇ ਵਾਹੋ ਵਾਹੋ ਉੱਚਰੈ, ਉੱਠਦੇ ਪੀ ਵਾਹੋ ਕਰੇ। ਐਸੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ ਕਿ ਸੌਣ ਲੱਗਿਆਂ ਵੀ ਵਾਹਿਗੁਰੂ 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 ਵਾਹਿਗੁਰੂ, ਐਸੀ ਅਵਸਥਾ ਦੇ ਮਾਲਕ ਉਹ ਬਣ ਜਾਂਦੇ ਨੇ ਕਿ ਫਿਰ ਸੁੱਤੇ ਪਿਆਂ ਵੀ ਉਹਨਾਂ ਦੇ ਮੁੱਖੋਂ ਗੁਰੂ ਗੁਰੂ ਹੀ ਨਿਕਲਦਾ ਹੈ। ਸੌਂਦੇ ਵਾਹੋ ਵਾਹੋ ਉੱਚਰੈ, ਉੱਠਦੇ ਪੀ ਵਾਹੋ ਕਰੇ। श्री मान संत बाबा जरनैल सिंह खालसा जी की संगत विच जिहड़े रहे ने वो दसदे ने कि उदों उन्हां नूं जत्थे विच अभ्यासी कहिंदे सन महापुरखां नूं ते लुधियाणे नेड़े नगर है कोई एक वार महापुरखां नूं श्री खंडपाठ साहिब की सेवा सी किसी के ग्रह उत्थे जत्थे की सेवा लगी ते कहिंदे जद 2 बजे महापुरखां की सेवा सी ते जदों उठाण गया सिंह ते जिहड़े जत्थे विच रहिंदे ने उन्हां नूं सिंघां नूं उठाउण दा नियम भी पता है ਆਪਾਂ ਜਾ ਕੇ ਬਾਹੋਂ ਫੜ ਕੇ ਮੋਢਿਓਂ ਫੜ ਕੇ ਲਾ ਕੇ ਕਹਾਂਗੇ ਨਾ ਉੱਠ ਪਰ ਜਥੇ ਵਿੱਚ ਨੇਮ ਸਿਖਾਏ ਜਾਂਦੇ ਨੇ ਕਿ ਕੋਈ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ ਜੈਸੇ ਸਾਰੇ ਸਿੰਘ ਜਥੇ ਵਿੱਚ ਰਹਿਣ ਵਾਲੇ ਨਿਤਨੇਮ ਹੀ ਹੁੰਦੇ ਨੇ ਜਤੀ ਸਤੀ ਹੁੰਦੇ ਨੇ ਉਹਨਾਂ ਨੂੰ ਫਿਰ ਉਠਾਉਣ ਦਾ ਇੱਕ ਨੇਮ ਹੁੰਦਾ ਹੈ ਉਹਨਾਂ ਨੂੰ ਚਰਨਾਂ ਨੂੰ ਫੜ ਕੇ ਉਹਨਾਂ ਨੂੰ ਹਿਲਾਉਣਾ ਕਿ ਉੱਠੋ ਕਹਿੰਦੇ ਜਦੋਂ ਮਹਾਂਪੁਰਖਾਂ ਦੇ ਚਰਨਾਂ ਵੱਲ ਖਲੋ ਕੇ ਹਲੇ ਹੱਥ ਸਪਰਸ਼ ਹੀ ਕੀਤਾ ਤੇ ਮਹਾਂਪੁਰਖ ਉੱਠਦੇ ਸਾਰ ਹੀ ਵਾਹਿਗੁਰੂ 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 ਜਪ ਰਹੇ ਸਨ ਸੋ ਐਸੀ ਉਹਨਾਂ ਦੀ ਅਵਸਥਾ ਹੈ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਫਿਰ ਹੀ ਏਡੀਆਂ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ ਨਹੀਂ ਤਾਂ ਗੱਲਾਂ ਵਾਲੇ ਤਾਂ ਅੱਜ ਵੀ ਬਹੁਤ ਦੇਖੀ ਜਾਂਦੇ ਨੇ ਨਾ ਸੋ ਗੱਲਾਂ ਕਰਕੇ ਉਹ ਅਵਸਥਾ ਨਹੀਂ ਮਿਲਦੀ ਸੋ ਭਾਈ ਗੁਰਦਾਸ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਨਾ ਕਿ ਗੱਲਾਂ ਦੇ ਨਾਲ ਸੋ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ ਸਾਬਰ ਸਿਦਕ ਸ਼ਹੀਦ ਭਰਮ ਪੌਖ ਹੋਵਣਾ ਸ਼ਹੀਦੀਆਂ ਵੀ ਉਹਨਾਂ ਨੇ ਪ੍ਰਾਪਤ ਕੀਤੀਆਂ ਨੇ ਜਿਨ੍ਹਾਂ ਦੇ ਮਨਾਂ ਵਿੱਚੋਂ ਭਰਮ ਨਿਕਲ ਗਿਆ ਤੇ ਫਿਰ ਉਹ ਕੱਲੀਆਂ ਗੱਲਾਂ ਦੇ ਨਾਲ ਨਹੀਂ ਜੇ ਸਾਰਦੇ ਸੋ ਬਹੁਤ ਵੱਡਾ ਇਹ ਸਾਕਾ ਇਹਨਾਂ ਦਿਨਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਸ਼ਹੀਦੀ ਸਾਕਾ ਪਾਉਂਟਾ ਸਾਹਿਬ ਦਾ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਜਿੱਥੇ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਾਏ ਤੇ ਤਕਰੀਬਨ 4 ਸਾਲ ਦਾ ਸਮਾਂ ਮਹਾਰਾਜ ਜੀ ਨੇ ਉੱਥੇ ਬਤੀਤ ਕੀਤਾ ਹੈ ਰਾਜਾ ਮੇਦਨੀ ਪ੍ਰਕਾਸ਼ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਇਆ ਬੇਨਤੀ ਕੀਤੀ ਮਹਾਰਾਜ ਆਪਣੇ ਮੁਬਾਰਕ ਚਰਨ ਇਸ ਨਗਰ ਵਿੱਚ ਪਾਓ ਮੇਰੀ ਜਿਹੜੀ ਥਾਂ ਹੈ ਇਲਾਕਾ ਜਿਹੜਾ ਉਹ ਪਵਿੱਤਰ ਹੋ ਜਾਵੇ ਕਲਗੀਧਰ ਮਹਾਰਾਜ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸ਼ਹਿਰ ਪਾਮਟਾ ਕੀ ਸੁੱਧ ਲਈ ਪਾਮਟਾ ਤੋਂ ਭਾਵ ਹੈ ਪਾਮਟਾ ਚਰਨ ਟਿਕਾਉਣ ਵਾਲੀ ਥਾਂ ਜਿੱਥੇ ਮਹਾਰਾਜ ਦੇ ਮੁਬਾਰਕ ਚਰਨ ਪਏ ਉਹ ਥਾਂ ਦਾ ਨਾਮ ਹੀ ਪਾਉਂਟਾ ਰੱਖਿਆ ਯਮੁਨਾ ਦਾ ਰਮਨੀਕ ਸੋਹਣਾ ਕੰਢਾ ਹੈ ਜਿੱਥੇ ਬੈਠ ਕੇ ਗੁਰੂ ਕਲਗੀਧਰ ਸਾਹਿਬ ਜੀ ਨੇ ਪਰਮਾਤਮਾ ਦੀ ਸਿਫਤੋ ਸਲਾਹ ਕੀਤੀ ਭਾਈ ਮਨੀ ਸਿੰਘ ਸਾਹਿਬ ਨੂੰ ਲਿਖਾਰੀ ਲਾ ਕੇ ਸ੍ਰੀ ਦਸਮ ਗ੍ਰੰਥ ਦੀ ਬਹੁਤੀ ਬਾਣੀ ਜਿਹੜੀ ਹੈ ਉਹ ਪਾਉਂਟਾ ਸਾਹਿਬ ਦੀ ਧਰਤੀ ਤੇ ਲਿਖਾਈ ਹੈ ਕਿਉਂਕਿ 52 ਕਵੀਆਂ ਦਾ ਜ਼ਿਕਰ ਵੀ ਜਿਹੜਾ ਹੈ ਉਹ ਆਪਾਂ ਉੱਥੇ ਹੀ ਪੜ੍ਹਦੇ ਹਾਂ ਜੇ ਗੁਣਾਂ ਦੇ ਕਦਰਦਾਨ ਹਨ ਤੇ ਗੁਰੂ ਕਲਗੀਧਰ ਸਾਹਿਬ ਮਹਾਰਾਜ ਹਨ ਜਿਹੜੇ ਕਵੀ ਦਰਬਾਰ ਲੱਗਦੇ ਰਹੇ ਉਹਨਾਂ ਕਵੀਆਂ ਨੂੰ ਜਿਹੜੇ ਰੱਬੀ ਜਸ ਗਾਉਂਦੇ ਸਨ ਉਹਨਾਂ ਨੂੰ ਮਹਾਰਾਜ ਨੇ ਭੇਟਾ ਵਜੋਂ ਕਿੰਨੇ ਕਿੰਨੇ ਸੋਹਣੇ ਹਾਥੀ ਦੇਣੇ ਘੋੜੇ ਦੇਣੇ ਸੋਹਣੇ ਸ਼ਸਤਰ ਦੇ ਕੇ ਸੋਨਾ ਚਾਂਦੀ ਦੇ ਕੇ ਨਿਵਾਜਣਾ ਸੋ ਹੈ ਗੁਰੂ ਗਰੀਬ ਨਿਵਾਜ ਸਤਿਗੁਰੂ ਜੀ ਕਲਗੀਧਰ ਮਹਾਰਾਜ ਉੱਥੇ ਬੈਠ ਕੇ ਰੱਬੀ ਜਸ ਗਾਉਂਦੇ ਨੇ ਤੂੰ ਹੀ 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 ਘੰਟਿਆਂ ਬੱਧੀ ਬੈਠ ਕੇ ਤੂੰ ਹੀ ਦੇ ਗੀਤ ਗਾਏ ਸੋ ਗੁਰੂ ਕਲਗੀਧਰ ਮਹਾਰਾਜ ਜੀ ਜਦੋਂ ਪਹਿਲੀ ਜੰਗ ਜਿਹੜੀ ਹੋਈ ਹੈ ਉਹ ਵੀ ਪਾਉਂਟੇ ਦੇ ਨੇੜੇ ਹੀ ਭੰਗਾਣੀ ਦਾ ਯੁੱਧ ਹੋਇਆ ਤੇ ਸਾਧ ਸੰਗਤ ਜੀ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਪੁੱਤਰ ਸ਼ਹੀਦ ਕਰਾਏ 500 ਦੇ ਕਰੀਬ ਆਪਣੇ ਮੁਰੀਦ ਨਾਲ ਲਿਆਂਦੇ ਆਪਣੇ ਭਰਾ ਨਾਲ ਲਿਆਂਦੇ ਤੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਜਦੋਂ ਸਤਿਗੁਰੂ ਜੀ ਨੇ ਜੰਗ ਜਿੱਤਣ ਤੋਂ ਬਾਅਦ ਇਨਾਮ ਵੰਡੇ ਨੇ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ ਰਣੰਗ ਜੀਤ ਆਏ ਜੈਮ ਗੀਤ ਗਾਏ ਤੇ ਫਿਰ ਮਹਾਰਾਜ ਇਨਾਮ ਦੇ ਰਹੇ ਨੇ ਸਾਰਿਆਂ ਨੂੰ ਤੇ ਜਿਨ੍ਹਾਂ ਨੂੰ ਇਹ ਪਤਾ ਹੈ ਨਾ ਕਿ ਆਪਾਂ ਵੱਡੇ ਦੇ ਦਰਬਾਰ ਵਿੱਚ ਵੱਡੀਆਂ ਬਖਸ਼ਿਸ਼ਾਂ ਲੈਣ ਆਏ ਹਾਂ ਫਿਰ ਪੀਰ ਬੁੱਧੂ ਸ਼ਾਹ ਨੇ ਕੀ ਮੰਗਿਆ ਸੀ ਮਹਾਰਾਜ ਜਿਹੜਾ ਕੇਸਾਂ ਸਮੇਤ ਕੰਗਾ ਕਿਰਪਾ ਕਰਕੇ ਮੇਰੀ ਝੋਲੀ ਪਾ ਦਿਓ ਕਿਉਂਕਿ ਭਾਈ ਨੰਦ ਲਾਲ ਨੂੰ ਪੜ੍ਹੋ ਤੇ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਤੇਰੀ ਇੱਕ ਜ਼ੁਲਫ ਇੱਕ ਕੇਸ ਦੇ ਬਦਲੇ ਆ ਲੋਕ ਤੇ ਪਰਲੋਕ ਦੋਨੋਂ ਲੋਕ ਵਾਰੇ ਮੈਂ ਜਾਣੀ ਕਿ ਤੇਰੇ ਇੱਕ ਕੇਸ ਦਾ ਮੁੱਲ ਵੀ ਇਹ ਦੋਨੋਂ ਲੋਕ ਨਹੀਂ ਤਾਰ ਸਕਦੇ ਤੇ ਫਿਰ ਪੀਰ ਬੁੱਧੂ ਸ਼ਾਹ ਨੂੰ ਪਤਾ ਸੀ ਨਾ ਕਿ ਕਿੱਡੀਆਂ ਬਖਸ਼ਿਸ਼ਾਂ ਕਿੱਡੀਆਂ ਰਹਿਮਤਾਂ ਇਹਨਾਂ ਕੇਸਾਂ ਦੇ ਵਿੱਚ ਹਨ ਇਸ ਕਰਕੇ ਗੁਰੂ ਕਲਗੀਧਰ ਸਾਹਿਬ ਜੀ ਤੋਂ ਮੰਗੇ ਹੀ ਕੰਘਾ ਕੇਸਾਂ ਸਮੇਤ ਮਹਾਰਾਜ ਨੇ ਉਹਦੀ ਝੋਲੀ ਵਿੱਚ ਪਾਇਆ ਉਹ ਪਾਵਨ ਧਰਤੀ ਪਾਉਂਟਾ ਸਾਹਿਬ ਦੀ ਫਿਰ ਸਾਧ ਸੰਗਤ ਜਿੱਥੇ ਗੁਰਧਾਮ ਸੋਹਣੇ ਜਿਹੜੇ ਸਨ ਉਹ ਬਣੇ ਨੇ ਜਿੱਥੇ ਅਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸੋ ਗੁਰਦੁਆਰੇ ਉੱਥੇ ਸਥਾਪਿਤ ਹੋਏ ਕਿਉਂਕਿ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਪਰ ਜਦੋਂ ਸਿੱਖ ਰਾਜ ਆਇਆ ਨਾ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਦੇਖਿਆ ਕਿ ਧਰਮ ਦੀ ਦੁਨੀਆਂ ਵਿੱਚ ਧਰਮ ਦੇ ਲੋਕਾਂ ਨੂੰ ਧਰਮ ਦੇ ਕਾਰਜ ਕਰਨ ਵਾਸਤੇ ਗੁਰਦੁਆਰਿਆਂ ਦੇ ਪ੍ਰਬੰਧ ਚਲਾਉਣ ਵਾਸਤੇ ਕਿਸੇ ਦੇ ਅਧੀਨ ਨਾ ਹੋਣਾ ਪਏ ਇਸ ਕਰਕੇ ਉਹਨਾਂ ਨੇ ਗੁਰਧਾਮਾਂ ਦੇ ਨਾਮ ਜਗੀਰਾਂ ਲਵਾਈਆਂ ਤੇ ਉਹ ਸਮ ਦ੍ਰਿਸ਼ਟੀ ਰੱਖਣ ਵਾਲੇ ਸਨ ਇਸੇ ਤਰ੍ਹਾਂ ਮੰਦਰ ਅਤੇ ਮਸੀਤਾਂ ਵੀ ਆਬਾਦ ਹੋਈਆਂ ਤੇ ਉਹਨਾਂ ਦੇ ਨਾਮ ਵੀ ਜਗੀਰਾਂ ਲੱਗੀਆਂ। ਕਿਸੇ ਤਰ੍ਹਾਂ ਦਾ ਵਿਤਕਰਾ ਕੋਈ ਨਾ ਰੱਖਿਆ। ਦੇਹਰਾ ਮਸੀਤ ਸੋਈ ਪੂਜਾ ਉਹ ਨਿਮਾਜ ਉਹੀ ਮਾਨਸ ਹੈ ਏਕ ਪੈ ਅਨੇਕ ਕੋ ਭਰਮਾਓ। ਉੱਥੇ ਵੀ ਤਾਂ ਰੱਬ ਦਾ ਜਸ ਹੋ ਰਿਹਾ ਹੈ ਨਾ। ਸੋ ਗੁਰੂ ਧਾਮਾਂ ਦੇ ਨਾਮ ਜਗੀਰਾਂ ਲੱਗੀਆਂ ਤੇ ਜਦੋਂ ਸਮਾਂ ਬੀਤਿਆ ਤੇ ਉਸ ਵੇਲੇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪਏ ਤੇ ਗੁਰਧਾਮਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਉਦਾਸੀ ਮਹਾਂਪੁਰਖ ਇਸੇ ਤਰ੍ਹਾਂ ਨਿਰਮਲੇ ਸੰਤ ਜਿਹੜੇ ਸਨ ਉਹਨਾਂ ਨੇ ਕੀਤੀ, ਕਿਉਂਕਿ ਗੁਰੂ ਕਲਗੀਧਰ ਸਾਹਿਬ ਦਾ ਜੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਘਰ ਤੱਕ ਉਹ ਪਹੁੰਚਾਉਂਦੇ ਰਹੇ, ਇਹ ਸੰਦੇਸ਼ ਪਹੁੰਚਾਉਂਦੇ ਰਹੇ। ਪਰ ਹੌਲੀ ਹੌਲੀ ਜਦੋਂ ਸਮਾਂ ਬੀਤਦਾ ਗਿਆ ਨਾ ਤੇ ਗੁਰੂ ਕਲਗੀਧਰ ਜੀ ਦੇ ਬਚਨ ਹਨ ਕਿ ਇੱਕ ਜਵਾਨੀ ਹੋਵੇ ਤੇ ਜਵਾਨੀ ਵੇਲੇ ਧਨ ਖੁੱਲਾ ਮਿਲ ਜਾਵੇ ਨਾ, ਏਕ ਮਦੀ ਦੂਜਾ ਤਰਨ ਤੀਜਾ ਧਨ ਹੋਏ ਤਾਮ, ਪਾਪ ਕਰਮ ਤੇ ਕਿਉਂ ਬਚਾ ਬੱਚੇ ਬਚਾਵੇ ਰਾਂ। ਫਿਰ ਤਾਂ ਫਿਰ ਰੱਬ ਹੀ ਬਚਾਵੇ ਜੀ, ਕਿ ਜਵਾਨੀ ਵੇਲੇ ਖੁੱਲਾ ਧਨ ਮਿਲਿਆ ਹੋਵੇ, ਨਸ਼ੇ ਦਾਦੀ ਵੀ ਬਣ ਜਾਂਦਾ ਹੈ ਤੇ ਦੂਜਾ ਤਰਨ ਤੀਜਾ ਧਨ ਹੋਏ ਤਾਮ, ਫਿਰ ਜੁਆਰੀ ਆਂਦੀ ਸੰਗਤ ਵੀ ਬੈਠਣ ਲੱਗ ਪੈਂਦਾ। ਸੋ ਉਸ ਵੇਲੇ ਹੌਲੀ ਹੌਲੀ ਜਿਹੜੇ ਮਹੰਤ ਜਾਂ ਸਨ ਉਹਨਾਂ ਵਿੱਚ ਸਾਰੇ ਤਾਂ ਇੱਕ ਜੇ ਨਹੀਂ, ਕਿਉਂਕਿ ਭਾਵਨਾ ਵਾਲੇ ਵੀ ਬਹੁਤ ਸਨ ਤੇ ਉਹਨਾਂ ਵਿੱਚੋਂ ਕੁਝ ਜਿਹੜੇ ਸਨ ਜੀਵਨ ਵਿੱਚ ਉਹਨਾਂ ਦੀ ਗਿਰਾਵਟ ਆਈ ਤੇ ਆਪਾਂ ਦੇਖ ਸਕਦੇ ਹਾਂ ਕਿ ਤਰਨ ਤਾਰਨ ਸਾਹਿਬ ਪਾਵਨ ਸਰੋਵਰ ਦੇ ਵਿੱਚ ਉਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਡੁਬਾ ਕੇ ਉਹਨਾਂ ਨੂੰ ਠੰਡੀਆਂ ਕਰਨਾ। ਜਿਹੜੇ ਗੁਰਧਾਮ ਦੇ ਵਿੱਚ ਜਾ ਕਰਕੇ ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਰਹਿੰਦੀ ਸੀ ਉੱਥੇ ਜਾ ਕੇ ਹੀ ਇੱਜ਼ਤ ਨੂੰ ਖਤਰਾ ਹੋਣ ਲੱਗ ਪਿਆ। ਫਿਰ ਉਸ ਵੇਲੇ ਸਿੱਖਾਂ ਦਾ ਵੱਡਾ ਇਕੱਠ ਹੋਇਆ ਤੇ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਪ੍ਰਬੰਧ ਲੈਣ ਵਾਸਤੇ ਵੱਡੀਆਂ ਘਾਲਣਾ ਜਿਹੜੀ ਹੈ ਉਹ ਸਿੱਖਾਂ ਨੇ ਕਰ ਲਈ ਹੈ, ਕਿਉਂਕਿ ਉੱਥੇ ਭਾਈ ਹਜ਼ਾਰਾ ਸਿੰਘ ਦੀ ਸ਼ਹਾਦਤ ਹੋਈ। ਭਾਈ ਹੁਕਮ ਸਿੰਘ ਕੋਟ ਵਸਾਊ ਵਾਲੇ, ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਵਾਲੇ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਉਹਨਾਂ ਦੇ ਡੁੱਲੇ ਹੋਏ ਲਹੂ ਨੇ ਇਹ ਤਬਦੀਲੀ ਲਿਆਂਦੀ ਹੈ, ਰੰਗ ਲਿਆਂਦਾ ਕਿ ਗੁਰਧਾਮ ਦਾ ਪ੍ਰਬੰਧ ਜਿਹੜਾ ਸੀ ਉਹ ਪੰਥ ਦੇ ਹਵਾਲੇ ਹੋਇਆ। ਇਸੇ ਤਰ੍ਹਾਂ ਥੋੜੇ ਸਮੇਂ ਬਾਅਦ ਫਿਰ ਨਨਕਾਣਾ ਸਾਹਿਬ ਦਾ ਪ੍ਰਬੰਧ ਜਿਹੜਾ ਸੀ ਭਾਈ ਲਛਮਣ ਸਿੰਘ ਜੀ ਧਾਰੂ ਵਾਲੀ, ਵੱਡੀ ਗਿਣਤੀ ਵਿੱਚ ਸਿੰਘਾਂ ਦੀ ਸ਼ਹਾਦਤ ਹੋਈ ਹੈ, ਉੱਥੋਂ ਦਾ ਪ੍ਰਬੰਧ ਵੀ ਜਿਹੜਾ ਸੀ ਉਹ ਪੰਥ ਦੇ ਹਿੱਸੇ ਉਹ ਸੇਵਾ ਆਈ ਹੈ। ਸਾਧ ਸੰਗਤ ਇਸੇ ਤਰ੍ਹਾਂ ਪਾਉਂਟਾ ਸਾਹਿਬ ਗੁਰੂ ਕਲਗੀਧਰ ਸਾਹਿਬ ਦਾ ਚਰਨ ਛੂ ਅਸਥਾਨ ਹੈ। ਇੱਥੋਂ ਦਾ ਜਿਹੜਾ ਪਹਿਲਾ ਮਹੰਤ ਸੀ ਨਾ ਭਾਈ ਲਹਿਣਾ ਸਿੰਘ, ਉਹ ਜਦ ਜਲਿਆਂ ਵਾਲੇ ਬਾਗ ਗੋਲੀਕਾਂਡ ਹੋਇਆ ਸੀ ਤੇ ਉਸ ਵਿੱਚੋਂ ਉਹਦੀ ਜਾਨ ਬਚੀ ਸੀ, ਇਸ ਕਰਕੇ ਪੰਥ ਉਸ ਦਾ ਬਹੁਤ ਮਾਣ ਤੇ ਸਤਿਕਾਰ ਰੱਖਦਾ ਸੀ, ਸੋਹਣੇ ਜੀਵਨ ਵਾਲਾ ਸੀ ਤੇ ਉਸ ਨੇ ਆ ਕੇ ਕਵਾਰ ਤਾਂ ਚਾਬੀਆਂ ਇੱਥੇ ਪ੍ਰਬੰਧ ਦੇ ਹਵਾਲੇ ਕਰ ਦਿੱਤੀਆਂ ਸੀ, ਪਰ ਉਹਨਾਂ ਦਾ ਜੀਵਨ ਉੱਚਾ ਸੁੱਚਾ ਹੋਣ ਕਰਕੇ ਉਹਨਾਂ ਨੂੰ ਚਾਬੀਆਂ ਵਾਪਸ ਦੇ ਦਿੱਤੀਆਂ। ਪਰ ਥੋੜੇ ਸਮੇਂ ਬਾਅਦ ਹੀ ਜਿਹੜਾ ਗੁਰਦਿਆਲ ਸਿੰਘ ਮਹੰਤ ਉੱਥੋਂ ਦਾ ਬਣਦਾ ਹੈ, ਸੋ ਉਸ ਦੇ ਜੀਵਨ ਵਿੱਚ ਗਿਰਾਵਟ ਆਈ ਸੀ ਤੇ ਸੰਗਤਾਂ ਨੇ ਸ਼ਿਕਾਇਤਾਂ ਵੀ ਪੰਥਕ ਜਿਹੜੇ ਆਗੂ ਸਨ ਉਹਨਾਂ ਨੂੰ ਕੀਤੀਆਂ। ਫਿਰ ਬੁੱਢੇ ਦਲ ਦੇ ਜਥੇਦਾਰ ਬਾਬਾ ਚੇਤ ਸਿੰਘ ਜੀ ਦੇ ਕੋਲ ਉਹ ਪੇਸ਼ ਵੀ ਹੋਇਆ। ਸੇਵਾ ਲਵਾਉਣ ਤੋਂ ਬਾਅਦ ਉਹਨੇ ਪ੍ਰਣ ਕੀਤਾ ਸੀ ਕਿ ਮੈਂ ਸੇਵਾ ਭਾਵਨਾ ਨਾਲ ਕਰਾਂਗਾ, ਪਰ ਹੌਲੀ ਹੌਲੀ ਫਿਰ ਜੀਵਨ ਵਿੱਚ ਗਿਰਾਵਟ ਆਈ ਹੈ। ਫਿਰ ਬਾਬਾ ਚੇਤ ਸਿੰਘ ਜੀ ਅਤੇ ਤਰਨਾ ਦਲ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਸੰਤ ਹਰਭਜਨ ਸਿੰਘ ਜੀ, ਸੋ ਉਹਨਾਂ ਦੀ ਡਿਊਟੀ ਲੱਗੀ, ਤੁਸੀਂ ਜਥੇ ਨੂੰ ਲੈ ਕੇ ਪਾਉਂਟਾ ਸਾਹਿਬ ਦੀ ਸੇਵਾ ਸੰਭਾਲੋ। ਉਹ ਮਾਰਚ ਦੇ ਮਹੀਨੇ ਸਨ 1964 ਨੂੰ ਆਪਣਾ ਜਥਾ ਲੈ ਕੇ ਪਾਉਂਟਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਹਨ। ਪਰ ਜਿਹੜਾ ਉਹ ਮਹੰਤ ਸੀ, ਸੋ ਉਹਨੂੰ ਸਰਕਾਰੀ ਸ਼ਹਿ ਸੀ, ਨਾਲੇ ਉਹਨੇ ਕਿਰਾਏ ਦੇ ਗੁੰਡੇ ਵੀ ਰੱਖੇ ਹੋਏ ਸਨ। ਬਾਬਾ ਜੀ ਨੇ 101 ਖੰਡ ਪਾਠ ਦੀ ਲੜੀ ਆਰੰਭ ਕੀਤੀ ਹੈ ਤੇ ਜਦੋਂ 22 ਖੰਡ ਪਾਠਾਂ ਦੇ ਭੋਗ ਪੈ ਗਏ, 23ਵਾਂ ਖੰਡ ਪਾਠ ਆਰੰਭ ਹੋਣਾ ਸੀ। ਸੋ ਉਸ ਵੇਲੇ ਅੱਜ ਦੇ ਦਿਨ ਸੋ ਇਹ ਵੱਡਾ ਸਾਕਾ ਵਾਪਰਿਆ, ਭਾਵੇਂ ਇਸ ਅਸਥਾਨ ਤੇ ਕੱਲ ਨੂੰ ਵੀ ਇਹ ਦਿਹਾੜਾ ਮਨਾਇਆ ਜਾਵੇਗਾ। ਅੱਜ ਬਹੁਤ ਵੱਡੇ ਪੱਧਰ ਤੇ ਹਰੀਆਂ ਵੇਲਾਂ ਵਾਲੇ ਮਹਾਂਪੁਰਖ ਉਸ ਅਸਥਾਨ ਤੇ ਇਹ ਸਾਕਾ ਮਨਾ ਰਹੇ ਹਨ। ਸੋ ਇਸੇ ਤਰ੍ਹਾਂ 22 ਮਈ ਨੂੰ ਸਨ 1964 ਨੂੰ ਵੱਡੀ ਗਿਣਤੀ ਵਿੱਚ ਜਿਹੜੀ ਪੁਲਿਸ ਸੀ ਉਹਨੇ ਦਰਬਾਰ ਦੇ ਵਿੱਚ ਐਂਟਰੀ ਕੀਤੀ, ਚੱਲ ਰਹੇ ਅਖੰਡ ਪਾਠ ਜਿਹੜੇ ਸਨ ਉੱਥੇ ਬੈਠਾ ਪਾਠੀ ਸਿੰਘ ਉਹਦੀ ਛਾਤੀ ਵਿੱਚ ਗੋਲੀ ਮਾਰੀ। ਬਾਬਾ ਨਿਹਾਲ ਸਿੰਘ ਜੀ ਦੇ ਦੱਸਣ ਮੁਤਾਬਕ ਉਹ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ, ਉਹਨਾਂ ਨੇ ਫਿਰ ਪਾਠ ਜਿਹੜਾ ਹੈ ਉਹ ਲੜੀ ਚੱਲਦੀ ਰਹੇ। ਪਰ ਬਾਅਦ ਵਿੱਚ ਜਿਹੜੇ ਹੋਰ ਸਿੰਘ ਸਨ ਤਕਰੀਬਨ 11 ਦੇ ਕਰੀਬ ਉੱਥੇ ਸਿੰਘ ਸ਼ਹੀਦ ਹੋਏ ਪੁਲਿਸ ਦੀਆਂ ਗੋਲੀਆਂ ਨਾਲ ਤੇ ਉਸ ਮਹੰਤ ਦੇ ਰੱਖੇ ਹੋਏ ਗੁੰਡਿਆਂ ਦੀ ਬਦਮਾਸ਼ੀ ਸਦਕਾ। ਸੋ ਜਦੋਂ ਉਹਨਾਂ ਦਾ ਲਹੂ ਡੁੱਲਿਆ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਬਾਅਦ ਵਿੱਚ ਗੁਰਸੰਗਤ ਜੀ ਫਿਰ ਇਹ ਜਿਹੜਾ ਪ੍ਰਬੰਧ ਸੀ ਨਾ ਇਸ ਦੀ ਸੇਵਾ ਪੰਥ ਦੇ ਹਵਾਲੇ ਹੋਈ ਸੀ। ਸੋ ਆਪਾਂ ਉਹਨਾਂ ਨੂੰ ਰੋਜ਼ ਅਰਦਾਸ ਵਿੱਚ ਵੀ ਯਾਦ ਕਰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅੱਜ ਉਹ ਸਾਕਾ
ਸਤ ਸ੍ਰੀ
ਅਮਰ ਰਹਿੰਦੀਆਂ ਜਗ ਤੇ ਉਹ ਕੌਮਾਂ ਜਿਨ੍ਹਾਂ ਦੇ ਵੀਰ ਕਾਲਣਾ ਘਾਲਦੇ ਨੇ, ਛੰਨੇ ਖੋਪਰੀ ਦੇ ਭਰ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਸੋ ਅੱਜ ਉਹ ਸ਼ਹੀਦੀ ਸਾਕਾ ਪਾਉਂਟਾ ਸਾਹਿਬ ਦਾ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾ ਰਹੀਆਂ ਨੇ। ਆਓ ਗੁਰ ਸੰਗਤ ਜੀ, ਜੋ ਲੜੀਵਾਰ ਕਥਾ ਦੇ ਅੰਦਰ ਗੁਰੂ ਸਾਹਿਬ ਪਾਵਨ ਹੁਕਮ ਬਖਸ਼ ਰਹੇ ਨੇ, ਸਰਵਣ ਕਰਕੇ ਲਾਹਾ ਲਈਏ ਜੀ।
ਲੋਕ ਮਹੱਲਾ ਤੀਜਾ, ਜਿਨ੍ਹਾਂ ਗੁਰ ਨਹੀਂ ਭੇਟਿਆ, ਭੈ ਕੀ ਨਾਹੀ ਬਿੰਦ।
ਸਤਿਗੁਰੂ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਗੁਰ ਨਹੀਂ ਭੇਟਿਆ। ਭੇਟਿਆ ਤੋਂ ਭਾਵ ਹੁੰਦਾ ਜਿਹੜੇ ਗੁਰੂ ਨੂੰ ਮਿਲੇ ਹੀ ਨਹੀਂ। ਭੱਟ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਰੂਹਾਨੀਅਤ ਦਾ ਸਫ਼ਰ ਗੁਰੂ ਦੇ ਦਰ ਤੇ ਆ ਕੇ ਹੀ ਸ਼ੁਰੂ ਹੁੰਦਾ ਹੈ, ਨਹੀਂ ਤਾਂ ਕੋਈ ਸੋਝੀ ਨਹੀਂ ਬੰਦੇ ਨੂੰ ਪੈਂਦੀ ਕਿ ਮੈਂ ਸੰਸਾਰ ਵਿੱਚ ਆਇਆ ਕਿੱਥੋਂ ਆ, ਕਰਨ ਕੀ ਆਇਆ, ਕੀ ਕਰਕੇ ਜਾਵਾਂਗਾ ਜਿਹਦੇ ਨਾਲ ਪਰਲੋਕ ਵਿੱਚ ਸੁਰਖਰੂ ਹੋਵਾਂ। ਇਸੇ ਕਰਕੇ ਆਪਾਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ। ਪਰ ਸਾਹਿਬ ਫਰਮਾਉਂਦੇ ਨੇ ਜਿਨ੍ਹਾਂ ਗੁਰ ਨਹੀਂ ਭੇਟਿਆ, ਜਿਹੜੇ ਗੁਰੂ ਦੀ ਸ਼ਰਨ ਵਿੱਚ ਹੀ ਨਹੀਂ ਆਏ, ਭੈ ਕੀ ਨਾਹੀ ਬਿੰਦ, ਉਹਨਾਂ ਨੂੰ ਤਾਂ ਭਾਈ ਉੱਕਾ ਵੀ ਰੱਬ ਦਾ ਭੈ ਨਹੀਂ ਹੁੰਦਾ। ਇਹ ਤਾਂ ਗੁਰੂ ਦੇ ਦਰ ਆ ਕੇ ਸੋਝੀ ਆਉਂਦੀ ਹੈ ਕਿ ਆਪਾਂ ਨੂੰ ਰੱਬ ਦਾ ਨਿਰਮਲ ਭਾਉ ਮੰਨਣਾ ਚਾਹੀਦਾ। ਨਿਰਮਲ ਭਾਉ ਪਾਇਆ ਹਰ ਗੁਣ ਗਾਇਆ, ਹਰ ਵੇਖਿਆ ਰਾਮ ਹਦੂਰੇ। ਜਿਨ੍ਹਾਂ ਨੂੰ ਰੱਬ ਦਾ ਡਰ ਹੈ ਨਾ, ਨਿਰਮਲ ਭਾਉ ਹੈ, ਉਹ ਪਰਮਾਤਮਾ ਨੂੰ ਹਮੇਸ਼ਾ ਆਪਣੇ ਅੰਗ ਸੰਗ ਜਾਣਦੇ। ਸਦਾ ਅੰਗ ਸੰਗੇ ਅਭੰਗੰਗ ਬਭੂਤੇ, ਤੇ ਜਿਹੜਾ ਰੱਬ ਨੂੰ ਆਪਣੇ ਅੰਗ ਸੰਗ ਜਾਣੇਗਾ, ਉਹ ਫਿਰ ਕਿਸੇ ਦਾ ਮਾੜਾ ਨਹੀਂ ਕਰਦਾ। ਉਹ ਰੱਬ ਦੇ ਨਿਰਮਲ ਭਾਉ ਨੂੰ ਮੰਨਦਾ ਕਿ ਜੇ ਮੈਂ ਕਿਸੇ ਦਾ ਬੁਰਾ ਕਰਾਂਗਾ ਤੇ ਇਹਦਾ ਫਲ ਮੈਨੂੰ ਜ਼ਰੂਰ ਮਿਲਣਾ ਹੈ। ਇਸ ਕਰਕੇ ਭਾਈ ਇਹ ਸਾਰੀ ਸਿੱਖਿਆ ਆਪਾਂ ਨੂੰ ਗੁਰੂ ਦੀ ਸ਼ਰਨ ਵਿੱਚ ਆ ਕੇ, ਸੰਗਤ ਵਿੱਚ ਆ ਕੇ ਮਿਲਦੀ ਹੈ। ਪਰ ਜਿਹਨੇ ਗੁਰੂ ਨੂੰ ਆ ਕੇ ਮਿਲੇ ਨਹੀਂ ਇਸ ਜਨਮ ਵਿੱਚ, ਇਸ ਜੀਵਨ ਵਿੱਚ ਗੁਰੂ ਦੀ ਪ੍ਰਾਪਤੀ ਨਹੀਂ ਕੀਤੀ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਨੂੰ ਪਰਮਾਤਮਾ ਦਾ ਉੱਕਾ ਹੀ ਮਨ ਵਿੱਚ ਜਿਹੜਾ ਉਹ ਡਰ ਨਹੀਂ ਹੁੰਦਾ। ਵੈਸੇ ਡਰ ਤਾਂ ਉਹ ਪਰਮਾਤਮਾ ਫਿਰ ਆਪਣਾ ਮਨਾ ਹੀ ਲੈਂਦਾ ਹੈ। ਜਦੋਂ ਫਿਰ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਨਾ, ਤੇ ਫਿਰ ਬੰਦਾ ਰੱਬ ਵੱਲ ਧਿਆਨ ਦਿੰਦਾ ਹੈ, ਤਾਂ ਹੀ ਉਹ ਦੁੱਖ ਦਾਰੂ ਸੁੱਖ ਰੋਗ ਭਇਆ। ਇਸ ਲਈ ਭਾਈ ਕਾਮ ਪਰੈ ਹਰ ਸਿਮਰੀ ਐਸਾ ਸਿਮਰੋ ਨਿਤ, ਉਹਦੇ ਡਰ ਨੂੰ ਭੁਲਾਉਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਕੋਈ ਜੁੜਵਾ ਬੱਚੇ ਜਨਮ ਲੈ ਕੇ ਆਏ, ਇੱਕ ਗੁਰਮੁਖ ਹੈ ਤੇ ਇੱਕ ਮਨਮੁਖ ਹੈ, ਤੇ ਜਿਹੜਾ ਮਨਮੁਖ ਹੈ ਨਾ, ਉਹ ਕਹਿੰਦਾ ਮੈਂ ਨਹੀਂ ਮੰਨਦਾ ਤੇਰੇ ਰੱਬ ਨੂੰ। ਗੁਰਮੁਖ ਕਿਆ ਕਰੇ ਭਾਈ, ਨਹੀਂ ਰੱਬ ਦੇ ਡਰ ਨੂੰ ਮੰਨਣਾ ਚਾਹੀਦਾ, ਉਹ ਬੜਾ ਡਾਢਾ ਹੈ। ਕਿਉਂਕਿ ਪਰਮਾਤਮਾ ਦਾ ਡਰ ਤੇ ਇਹੋ ਹੀ ਹੈ ਨਾ ਕਿ ਉਹਦੀ ਰਜ਼ਾ ਵਿੱਚ ਰਹਿਣਾ, ਉਹਦੇ ਭਾਣੇ ਵਿੱਚ ਰਹਿਣਾ, ਜੋ ਪਰਮਾਤਮਾ ਨੇ ਕੀਤਾ ਉਹਨੂੰ ਭਲਾ ਕਰਕੇ ਜਾਣਨਾ। ਕਹਿੰਦਾ ਮੈਂ ਨਹੀਂ ਮੰਨਦਾ ਤੇਰੇ ਰੱਬ ਦੇ ਡਰ ਨੂੰ, ਉਹ ਇਸ ਤੋਂ ਵੱਧ ਹੋਰ ਸਾਨੂੰ ਦੁੱਖ ਕੀ ਦੇਵੇਗਾ, ਅਸੀਂ ਤਾਂ ਪਹਿਲਾਂ ਹੀ ਜੁੜਵੇ ਸੰਸਾਰ ਵਿੱਚ ਆਏ ਹਾਂ। ਉਹ ਕਹਿੰਦਾ ਉਹ ਬੜਾ ਡਾਢਾ ਹੈ, ਉਹ ਇਸ ਤੋਂ ਵੱਧ ਵੀ ਸਾਨੂੰ ਫਿਰ ਸਾਡੇ ਕਰਮਾਂ ਦਾ ਫਲ ਦੇ ਸਕਦਾ ਹੈ। ਕਹਿੰਦਾ ਜਾ ਦੇ ਕੇ ਦੇਖ ਲਵੇ। ਤੇ ਥੋੜਾ ਸਮਾਂ ਬੀਤਿਆ, ਜਿਹੜਾ ਗੁਰਮੁਖ ਸੀ ਉਹ ਤਾਂ ਪੁਰਾਣੀ ਸੰਗਤ ਕਰਦਾ ਸੀ ਤੇ ਚੜ੍ਹਾਈ ਕਰ ਗਿਆ। ਹੁਣ ਚੜ੍ਹਾਈ ਕਰਨ ਦੇ ਬਾਅਦ ਉਹਦਾ ਸਰੀਰ ਤਾਂ ਉਹਦੇ ਨਾਲ ਹੀ ਰਹਿਣਾ ਸੀ ਨਾ, ਤੇ ਜਿਹੜਾ ਮਨਮੁਖ ਸੀ, ਜਿਹੜਾ ਕਹਿੰਦਾ ਮੈਂ ਨਹੀਂ ਮੰਨਦਾ ਰੱਬ ਦੇ ਡਰ ਨੂੰ, ਹੌਲੀ ਹੌਲੀ ਸਮਾਂ ਪਾ ਕਰਕੇ ਉਹ ਦੂਜਾ ਸਰੀਰ ਜਿਹੜਾ ਗਲਣ ਲੱਗਾ, ਹੌਲੀ ਹੌਲੀ ਗਲਣ ਕਰਕੇ ਸਰੀਰ ਉੱਤੇ ਮੱਖੀਆਂ ਵੀ ਘੁੰਮ ਰਹੀਆਂ ਨੇ, ਕੀੜੇ ਵੀ ਜਿਹੜੇ ਚੱਲ ਰਹੇ ਨੇ, ਬਦਬੂ ਆਵੇ, ਕੋਈ ਉਹਦੇ ਲਾਗੇ ਬੈਠਣ ਨੂੰ ਤਿਆਰ ਨਾ ਹੋਵੇ ਤੇ ਨਾ ਬੈਠਣ ਦੇ, ਫਿਰ ਹੱਥ ਬੰਨ ਕੇ ਕਹਿੰਦਾ ਰੱਬਾ ਤੂੰ ਬੜਾ ਡਾਢਾ ਹੈ, ਵਾਕਈ ਤੂੰ ਇਸ ਤੋਂ ਵੱਧ ਵੀ ਸਾਨੂੰ ਕੋਈ ਦੁੱਖ ਸਾਡੇ ਕਰਮਾਂ ਦਾ ਦਿਖਾ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਆਉਣਾ ਚਾਹੀਦਾ ਹੈ। ਇੱਥੇ ਆ ਕੇ ਤੇ ਭਾਈ ਵੱਡੇ ਵੱਡੇ ਕਰਮ ਜਿਹੜੇ ਨੇ ਨਾ, ਉਹ ਕੱਟੇ ਜਾਂਦੇ, ਭੈ ਕੀ ਨਾਹੀ ਬਿੰਦ। ਜਿਹੜੇ ਸੰਗਤ ਕਰਦੇ ਨੇ ਉਹਨਾਂ ਨੇ ਤੇ ਉੱਕਾ ਹੀ ਰੱਬ ਦਾ ਡਰ ਨਹੀਂ ਮੰਨਿਆ, ਨਹੀਂ ਜਾਣਿਆ।
ਆਵਣ ਜਾਵਣ ਦੁੱਖ ਘੜਾ,
ਉਹਨਾਂ ਨੂੰ ਫਿਰ ਆਉਣ ਅਤੇ ਜਾਣ ਦਾ ਬਹੁਤਾ ਦੁੱਖ ਲੱਗਦਾ ਹੈ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ,
ਕਦੇ ਨਾ ਚੂਕੈ ਚਿੰਦ।
ਤੇ ਚਿੰਦ ਤੋਂ ਭਾਵ ਹੈ ਚਿੰਤਾ, ਉਹਨਾਂ ਦੀ ਕਦੇ ਵਾਸਤੇ ਚਿੰਤਾ ਮੁੱਕਦੀ ਨਹੀਂ, ਉਹ ਤਾਂ ਚਿੰਤਾ ਜੀ ਡੁੱਬੇ ਰਹਿੰਦੇ, ਕਿਉਂਕਿ ਸੰਗਤ ਵਿੱਚ ਨਹੀਂ ਆਏ, ਰੱਬ ਦੇ ਖੌਫ ਨੂੰ ਭੈ ਨੂੰ ਮੰਨਿਆ ਹੀ ਨਹੀਂ, ਮਨਮਾਨੀਆਂ ਕਰਦੇ ਰਹੇ, ਤੇ ਮਨਮਾਨੀਆਂ ਕਰਨ ਕਰਕੇ ਫਿਰ ਚਿੰਤਾ ਦਾ ਜੰਜਾਲ ਉਹਨਾਂ ਦੇ ਸਿਰ ਤੋਂ ਚੁੱਕਿਆ ਨਹੀਂ ਜਾਂਦਾ। ਜੋ ਜੋ ਦਿਸੈ ਸੋ ਸੋ ਰੋਗੀ, ਸੰਸਾਰ ਵੱਲ ਦੇਖ ਲਓ ਕਿੰਨੀ ਚਿੰਤਾ ਬਣੀ ਹੈ। ਹਾਏ ਆਹ ਹੋ ਜਾਵੇਗਾ, ਹਾਏ ਉਹ ਹੋ ਜਾਵੇਗਾ, ਹਾਏ ਮੇਰੇ ਨਾਲ ਆਹ ਹੋ ਗਿਆ। ਕਿਉਂ? ਕਿਉਂਕਿ ਸੰਗਤ ਨਹੀਂ ਕਰਦੇ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ, ਰੱਬ ਦੇ ਨਿਰਮਲ ਭਾਉ ਨੂੰ ਮਨ ਵਿੱਚ ਰੱਖਦੇ ਨੇ ਨਾ, ਉਹ ਚਿੰਤਾ ਤੋਂ ਮੁਕਤ ਹਨ। ਸਾਹਿਬ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਇਹ ਨਿਰਮਲ ਭਾਉ ਹੀ ਹੈ ਨਾ, ਕਿ ਵਾਹਿਗੁਰੂ ਚਿੰਤਾ ਤੇ ਤੈਨੂੰ ਹੀ ਹੈ, ਤੇਰੇ ਭਾਣੇ ਵਿੱਚ ਹੀ ਆ, ਜੋ ਕੁਝ ਹੋ ਰਿਹਾ ਭਲਾ ਹੈ। पर महाराज बख्शिश करते हैं, उन्हों का आन जान का दुख कदे मुकदा नहीं। इस तरह ओ चिंता दे जंजाल विच फसे रहिंदे हन।
कापड़ जिवै पिछोड़िया,
ओ मनमुख जेड़े ने इस तरह पछाड़े जांदे जिस तरह धोबी पटड़े दे उपर बार बार कपड़ा पछाड़दा है। धोबी नूं कपड़ा धोंदिआं देखदे आ ना किस तरह कपड़े नूं लिया लिया के मारदा है।
घड़ी मोहत घड़ियाल,
घड़ियाल जेड़े ने पुराने समय जेड़े ने घरां दे बाहर जां दफ्तरां दे बाहर अज वी देख लो ਉਹ ਘੜੀ ਵਜਾਈ ਜਾਂਦੀ ਹੈ। ਜਿਹੜਾ ਘੜੀ ਵਜਾਉਣ ਵਾਲਾ ਹੈ ਨਾ ਉਹ ਘੜਿਆਲ ਨੂੰ ਘੜੀ ਬਾਅਦ ਅੱਧੀ ਘੜੀ ਬਾਅਦ ਜਿਹੜੀ ਉਹ ਸੱਟ ਮਾਰਦਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ। ਭਗਤ ਫਰੀਦ ਸਾਹਿਬ ਜੀ ਦੇ ਬਚਨ ਹਨ, ਫਰੀਦਾ ਦਰ ਦਰਿਆਵੈ ਜਾਏ ਕੈ ਕਿਉਂ ਡਿੱਠੋ ਘੜਿਆਲ। ਕਹਿੰਦੇ ਕਦੇ ਦਫ਼ਤਰਾਂ ਦੇ ਬਾਹਰ ਕਚਹਿਰੀਆਂ ਦੇ ਬਾਹਰ ਉਹ ਘੜਿਆਲ ਵੱਜਦੇ ਤੂੰ ਦੇਖੇ ਨੇ ਨਾ, ਇਹੋ ਨਿਰਦੋਸ਼ਾਂ ਮਾਰੀ ਹੈ। ਉਹ ਤਾਂ ਨਿਰਦੋਸ਼ ਨੇ, ਪਰ ਜੇ ਉਹ ਮਾਰੇ ਜਾਂਦੇ ਨੇ ਹਮ ਦੋਸ਼ਾਂ ਦਾ ਘਿਆਲ, ਤੂੰ ਤੇ ਦੋਸ਼ ਹੀ ਬੜੇ ਕੀਤੇ ਨੇ, ਤੈਨੂੰ ਮਾਰ ਇਸੇ ਤਰ੍ਹਾਂ ਪੈਣੀ ਹੈ। ਇੱਕ ਗੱਲ ਧਿਆਨ ਵਿੱਚ ਰੱਖੀ, ਮਹਾਰਾਜ ਇੱਥੇ ਉਪਦੇਸ਼ ਦੇ ਰਹੇ ਹਨ, ਕਾਪੜ ਜਿਵੇਂ ਪਛੋੜੀ ਹੈ, ਜਿਸ ਤਰ੍ਹਾਂ ਧੋਬੀ ਕੱਪੜੇ ਨੂੰ ਬਾਰ ਬਾਰ ਪਟਕਾ ਕੇ ਮਾਰਦਾ, ਜਿਸ ਤਰ੍ਹਾਂ ਘੜਿਆਲ ਨੂੰ ਬਾਰ ਬਾਰ ਸੱਟ ਵੱਜਦੀ ਹੈ ਨਾ, ਇਹੋ ਨਿਰਦੋਸ਼ਾਂ ਮਾਰੀ ਹੈ। ਹਮ ਦੋਸ਼ਾਂ ਦਾ ਕਿਆ ਹਾਲ, ਅਸੀਂ ਜਿਹੜੇ ਦੋਸ਼ ਕਰ ਰਹੇ ਹਾਂ, ਪਾਪ ਕਮਾ ਰਹੇ ਹਾਂ, ਸਾਡਾ ਕੀ ਹਾਲ ਹੋਵੇਗਾ। ਜਬ ਜਮ ਆਏ ਕੇਸ ਗਿਆ ਪਟਕਾ, ਤਾਂ ਦਿਨ ਕਿਸ਼ਨ ਵਸਾਹੇਗਾ। ਕਹਿੰਦੇ ਉਸ ਦਿਨ ਤੇਰਾ ਕੋਈ ਵਸ ਨਹੀਂ ਚੱਲਣਾ ਜਿੱਦਣ ਜਮਾਂ ਨੇ ਆ ਕੇ ਕੇਸੋਂ ਫੜ ਕੇ ਤੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ, ਸਿਮਰਨ ਭਜਨ ਦਇਆ ਨਹੀਂ ਕੀਨੀ ਤਾਉ ਮੁਖ ਚੋਟਾਂ ਖਾਹੇਗਾ, ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ। ਇਸ ਲਈ ਜਿਸ ਤਰ੍ਹਾਂ ਧੋਬੀ ਕੱਪੜੇ ਪਛਾੜਦਾ ਹੈ, ਮਾਰਦਾ ਹੈ ਬਾਰ ਬਾਰ ਫੱਟੇ ਦੇ ਉੱਤੇ ਪਟੜੇ ਦੇ ਉੱਤੇ, ਘੜਿਆਲ ਨੂੰ ਬਾਰ ਬਾਰ ਸੱਟ ਵੱਜਦੀ ਹੈ।
ਨਾਨਕ ਸੱਚੇ ਨਾਮ ਬਿਨਾ,
ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾ
ਸਿਰ ਹੋ ਨਾ ਚੁੱਕੈ ਜੰਜਾਲ।
ਇਹ ਜੰਜਾਲ ਜਿਹੜਾ ਹੈ ਨਾ, ਜਮਾਂ ਦੀ ਮਾਰ ਪੈਣ ਦਾ ਜਾਂ ਜਨਮ ਲੈ ਕੇ ਬਾਰ ਬਾਰ ਆਉਣ ਦਾ ਜਾਂ ਜਨਮ ਮਰਨ ਦੇ ਗੇੜ ਦਾ, ਇਹ ਚੁੱਕਿਆ ਨਹੀਂ ਜਾਂਦਾ।
ਮਹੱਲਾ ਤੀਜਾ,
ਗੁਰੂ ਅਰਜਨ ਦੇ ਧੰਨ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਹਨ।
ਤ੍ਰੇ ਭਵਨ ਢੂਡੀ ਸੱਜਣਾ,
ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਸੱਜਣਾ ਐ ਪਿਆਰਿਆ, ਮੈਂ ਤਿੰਨਾਂ ਭਵਨਾਂ ਵਿੱਚ ਢੂੰਡ ਕੇ ਦੇਖਿਆ ਹੈ।
ਹਉਮੈ ਬੁਰੀ ਜਗਤ,
ਸਭ ਤੋਂ ਬੁਰੀ ਚੀਜ਼ ਜਗਤ ਵਿੱਚ ਕੀ ਹੈ? ਹਉਮੈ, ਅਹੰਕਾਰ, ਕਿ ਮੇਰੇ ਵਰਗਾ ਹੋਰ ਦੂਜਾ ਕੋਈ ਹੈ ਹੀ ਨਹੀਂ, ਬਸ ਆਪਣੀ ਪ੍ਰਭਤਾ ਵਡਿਆਈ ਸੁਣਨ ਦੀ ਇੱਛਾ ਰੱਖਣੀ। ਮਹਾਰਾਜ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ, ਕਹਿੰਦੇ ਨੇ ਉੱਚਾ ਪਵੈ ਸੁਪਰੈ ਜੰਜਾਲਾ, ਉੱਚਾ ਚੜ੍ਹੈ ਸੁ ਪਵੈ ਜੰਜਾਲਾ, ਧਰਨ ਪੜੈ ਤਿਸ ਲੱਗੈ ਨਾ ਕੱਲ। ਜਿਹੜਾ ਉੱਚਾ ਚੜ੍ਹ ਕੇ ਬੈਠਾ ਹੈ ਨਾ, ਮੈਂ ਬਹੁਤ ਵੱਡਾ, ਕਹਿੰਦੇ ਉਹੀ ਡਿੱਗਦਾ ਹੈ, ਫਿਰ ਡਿੱਗਦਾ ਕਿਤੇ ਪਤਾਲ ਦੇ ਵਿੱਚ। ਭਾਵ ਇੰਨੀ ਡੂੰਘੀ ਸੱਟ ਵੱਜਦੀ ਹੈ ਜਿਹੜਾ ਹੰਕਾਰ ਲੈ ਕੇ ਬੈਠਾ ਪਦਵੀਆਂ ਦਾ, ਧਨ ਦੌਲਤ ਦਾ, ਆਪਣੇ ਵੱਲ ਦੇਖ ਰਿਹਾ ਮੇਰੀ ਬੜੀ ਪ੍ਰਭਤਾ ਵਡਿਆਈ ਹੋ ਰਹੀ ਹੈ, ਤੇ ਮੈਂ ਜੋ ਮਰਜ਼ੀ ਕਿਸੇ ਨੂੰ ਕਹੀ ਜਾਵਾਂ, ਕੌੜਾ ਬੋਲ ਬੋਲ ਕੇ ਕਿਸੇ ਦਾ ਦਿਲ ਦੁਖਾਉਣਾ, ਕਿਸੇ ਨੂੰ ਬਾਰ ਬਾਰ ਐਵੇਂ ਨਿਰਦੋਸ਼ ਨੂੰ ਸਜ਼ਾ ਦੇ ਦੇਣੀ, ਕਿਸੇ ਨੂੰ ਦੁੱਖ ਦੇਣਾ, ਤਕਲੀਫ਼ ਦੇਣੀ, ਹਉਮੈ ਅਹੰਕਾਰ ਹੈ ਨਾ। ਇਸ ਕਰਕੇ ਸਾਹਿਬ ਕਹਿੰਦੇ ਧਰਨ ਪੜੈ ਤਿਸ ਲੱਗੈ ਨਾ ਕੱਲ। ਭਾਈ ਜਿਹੜੇ ਨਿਮਰਤਾ ਵਿੱਚ ਰਹਿੰਦੇ ਨੇ ਨਾ, ਉਹਨਾਂ ਨੂੰ ਫਿਰ ਕਾਲ ਦੀ ਫਾਹੀ ਨਹੀਂ ਪੈਂਦੀ। ਇਹ ਨਿਮਰਤਾ ਦਾ ਸਬਕ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਵੀ। ਧੰਨ ਗੁਰੂ ਅਮਰਦਾਸ ਮਹਾਰਾਜ, ਇੰਨੀ ਨਿਮਰਤਾ, ਗੁਰੂ ਅੰਗਦ ਦੇਵ ਸਾਹਿਬ ਨੂੰ ਖਡੂਰ ਸਾਹਿਬ ਨਗਰ ਤੋਂ ਜੇ ਬਾਹਰ ਕੱਢਿਆ ਵੀ ਨਾ, ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਕੋਈ ਵੀ ਜਿਹੜਾ ਸੀ ਉਹ ਮਾੜਾ ਬਚਨ ਬੋਲਿਆ ਹੀ ਨਹੀਂ। ਖਾਨ ਛਾਪਰੀ ਵਾਲੇ ਅਸਥਾਨ ਤੇ ਜਾ ਕੇ ਬਿਰਾਜ ਗਏ ਨੇ। ਹਾਂ, ਬਾਅਦ ਵਿੱਚ ਬਾਬਾ ਅਮਰਦਾਸ ਜੀ ਨੇ ਆ ਕੇ ਤਪੇ ਨੂੰ ਉਹਦੀ ਕੀਤੀ ਦੀ ਸਜ਼ਾ ਉਹਨੂੰ ਦਿੱਤੀ, ਫਲ ਦਿੱਤਾ, ਪਰ ਗੁਰੂ ਅੰਗਦ ਦੇਵ ਸਾਹਿਬ ਫਿਰ ਨਾਰਾਜ਼ ਹੋਏ ਸਨ। ਬਾਬਾ ਅਮਰਦਾਸ ਜਦੋਂ ਗਏ ਤੇ ਸਤਿਗੁਰਾਂ ਨੇ ਪਿੱਠ ਕਰ ਲਈ, ਮੂੰਹ ਨਹੀਂ ਸੀ ਕੀਤਾ ਕਿ ਤੁਸੀਂ ਭਾਣੇ ਵਿੱਚ ਦਖਲ ਕਿਉਂ ਦਿੱਤਾ ਹੈ। ਸੋ ਇੰਨੀ ਨਿਮਰਤਾ ਸਤਿਗੁਰੂ ਜੀ ਨੇ ਸਿਖਾ ਦਿੱਤੀ। ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹਦੇ ਆ ਨਾ, ਕਹਿਣ ਲੱਗੇ ਕਿ ਇੰਨੀ ਨਿਮਰਤਾ ਮਨ ਵਿੱਚ ਹੈ ਕਿ ਜੇ ਕੋਈ ਜਿਸ ਤਰ੍ਹਾਂ ਹੰਕਾਰ ਦੇ ਨਾਲ ਸੋ ਗਾਲਾਂ ਕੱਢ ਰਿਹਾ, ਬੁਰਾ ਭਲਾ ਵੀ ਕਹਿ ਰਿਹਾ, ਤੇ ਉਹਦਾ ਫਲ ਜਿਹੜਾ ਉਹਨੂੰ ਰੱਬ ਨੇ ਜ਼ਰੂਰ ਦੇਣਾ, ਪਰ ਜੇ ਹੰਕਾਰ ਵਿੱਚ ਆ ਕੇ ਬਿਨਾਂ ਗੱਲ ਤੋਂ ਹੀ ਕਿਸੇ ਨੂੰ ਐਵੇਂ ਫਜ਼ੂਲ ਦੁੱਖ ਦੇਈ ਜਾਣਾ, ਉਹ ਗੱਲ ਸੰਸਾਰ ਵਿੱਚ ਸਭ ਤੋਂ ਬੁਰੀ ਹੈ।
ਨਾ ਝੁਰ ਹੀ ਅੜੇ ਸੱਚ ਚਾਉ,
ਪਰ ਕਹਿੰਦੇ ਹਿਰਦੇ ਵਿੱਚ ਝੁਰਨਾ, ਹਾਏ ਕੀ ਬਣੇਗਾ, ਹਾਏ ਕੀ ਕਰਾਂਗਾ, ਹਾਏ ਕਿਸ ਤਰ੍ਹਾਂ ਹੋਵੇਗਾ, ਇਹ ਹੁੰਦਾ ਝੁਰਨਾ। ਅਸਲ ਵਿੱਚ ਜਿਹੜਾ ਤ੍ਰਿਸ਼ਨਾਲੂ ਹੈ ਉਹੀ ਝੁਰਦਾ ਹੈ। ਨਾ ਝੁਰ ਹੀ ਅੜੈ ਸੱਚ ਚਾਉ, ਕਰ ਕੀ ਮਾਰ, ਕਹਿੰਦੇ ਸੱਚ ਚਾਉ, ਚਾਉ ਤਾਂ ਭਾਵ ਹੈ ਉਚਾਰਨ ਕਰ, ਸੱਚ ਕੀ ਹੈ? ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ, ਐਵੇਂ ਝੂਰਿਆ ਨਾ ਕਰ, पाखण कीट गुप्त हुए रहता ताचू मार्ग नाही कह धन्ना पूरन ताहू को मातरे जी डराही। ਉਹ ਦੇਖਦਾ ਸਹੀ ਜਿਹੜਾ ਪੱਥਰਾਂ ਵਿੱਚ ਵੀ ਕੀੜਿਆਂ ਨੂੰ ਪਾਲ ਰਿਹਾ ਹੈ ਤੈਨੂੰ ਤਾਂ ਫੇਰ ਹੱਥ ਪੈਰ ਦੇ ਕੇ ਸੰਸਾਰ ਚ ਭੇਜਿਆ ਹੈ। ਇਸ ਕਰਕੇ ਚੁਰ ਨਾ ਸੱਚ ਚਾਉ ਸੱਚੇ ਪਰਮਾਤਮਾ ਦਾ ਨਾਮ ਚਾਉ ਉਚਾਰਨ ਕਰ
ਨਾਨਕ ਸੱਚੋ ਸੱਚ।
ਜੇ ਉਹਦੇ ਨਾਮ ਨੂੰ ਉਚਾਰੇਗਾ ਤੇ ਫਿਰ ਸਾਰੇ ਸੰਸਾਰ ਵਿੱਚ ਤੈਨੂੰ ਸੱਚਾ ਹੀ ਦਿਸੇਗਾ। ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਪਰ ਦਿਸ ਕਿਉਂ ਨਹੀਂ ਰਿਹਾ। ਹਲੇ ਆਪਾਂ ਸੱਚ ਚਾਉ ਸੱਚੇ ਨੂੰ ਉਚਾਰ ਹੀ ਨਹੀਂ ਰਹੇ ਮਨ ਕਰਕੇ ਜਾਪੀ ਨਹੀਂ ਰਹੇ ਤਾਂ ਮਨ ਵਿੱਚ ਈਰਖਾ ਬਣੀ ਦਵੈਸ਼ ਹੈ ਤ੍ਰਿਸ਼ਨਾ ਹੈ। ਪਰ ਜੇ ਸੱਚੇ ਨੂੰ ਉਚਾਰੇਗਾ ਫਿਰ ਸੱਚੋ ਸੱਚ ਫਿਰ ਸਾਰੀ ਜਗ੍ਹਾ ਤੈਨੂੰ ਸੱਚਾ ਹੀ ਦਿਸੇਗਾ।
ਪੌੜੀ
ਅੰਦਰ ਬਖਸ਼ਿਸ਼ ਕਰਦੇ ਹਨ
ਗੁਰਮੁਖ ਆਪੇ ਬਖਸ਼ਿਓ ਨ
ਜਿਹੜੇ ਗੁਰਮੁਖ ਜਨ ਹਨ ਉਹ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਬਖਸ਼ੇ ਹਨ।
ਹਰ ਨਾਮ ਸਮਾਣੇ
ਹਰੀ ਵਾਹਿਗੁਰੂ ਦੇ ਨਾਮ ਵਿੱਚ ਹੀ ਸਮਾਏ ਰਹਿੰਦੇ। ਜਿਹੜੇ ਨਾਮ ਵਿੱਚ ਸਮਾਏ ਨੇ ਨਾ ਉਹ ਗੁਰਮੁਖ ਜਨ ਜਿਹੜੇ ਹਮੇਸ਼ਾ ਆਪਣਾ ਮੁੱਖ ਗੁਰੂ ਵੱਲ ਹੀ ਰੱਖਦੇ ਨੇ ਉਹ ਹਰ ਤਰ੍ਹਾਂ ਸੰਸਾਰ ਵਿੱਚੋਂ ਬਖਸ਼ੇ ਗਏ ਹਨ।
ਆਪੇ ਭਗਤੀ ਲਾਏ ਉਹਨਾਂ
ਨੂੰ ਆਪ ਹੀ ਪਰਮਾਤਮਾ ਨੇ ਭਗਤੀ ਵਿੱਚ ਲਾਇਆ ਹੈ।
ਗੁਰ ਸ਼ਬਦ ਨਿਸ਼ਾਨੇ
ਉਹਨਾਂ ਦੇ ਮੱਥੇ ਦੇ ਉੱਤੇ ਫਿਰ ਗੁਰ ਸ਼ਬਦ ਦਾ ਨਿਸ਼ਾਨ ਪਿਆ ਹੈ। ਨਿਸ਼ਾਨ ਤੋਂ ਭਾਵ ਹੁੰਦੀ ਹੈ ਮੋਹਰ ਤੇ ਜਿਹੜੇ ਨਾਮ ਵਿੱਚ ਸਮਾਏ ਹੋਏ ਨੇ ਨਾ ਨਿਸ਼ਾਨ ਤੋਂ ਭਾਵ ਪ੍ਰਗਟ ਵੀ ਹੁੰਦਾ ਹੈ। ਹਰੀ ਦਾ ਨਾਮ ਜਪ ਕੇ ਸੰਸਾਰ ਵਿੱਚ ਇੰਨੇ ਪ੍ਰਗਟ ਹੋ ਗਏ। ਦੇਖੋ ਰਾਜਨੀਤਿਕ ਬੰਦਾ ਕਿਉਂ ਜ਼ੋਰ ਲਾ ਰਿਹਾ ਅੱਜ ਇੰਨੇ ਢੋਲ ਢਮੱਕੇ ਵੱਜ ਰਹੇ ਨੇ ਨਾ ਕੇਵਲ ਮੈਂ ਸੰਸਾਰ ਵਿੱਚ ਪ੍ਰਗਟ ਹੋਵਾਂ ਤੇ ਲੋਕ ਮੈਨੂੰ ਦੇਖਣ। ਪਰ ਮਹਾਰਾਜ ਜੀ ਨੇ ਇੱਕ ਜੁਗਤੀ ਦੱਸੀ ਹੈ। ਸਾਹਿਬ ਕਹਿਣ ਲੱਗੇ ਜੇ ਤੂੰ ਪਰਮਾਤਮਾ ਦਾ ਸੱਚ ਚਾਉ ਨਾਮ ਨੂੰ ਉਚਾਰੇਗਾ ਨਾ ਤੇ ਫਿਰ ਐਸਾ ਪ੍ਰਗਟ ਹੋਵੇਗਾ ਕਿ ਲੱਖ ਯਤਨ ਦੇ ਕਰਨ ਦੇ ਬਾਵਜੂਦ ਵੀ ਤੇਰੀ ਪਛਾਣ ਨੂੰ ਕੋਈ ਮੇਟ ਨਹੀਂ ਸਕਦਾ। ਜਿਨ ਹਰ ਮਨ ਵਸਿਆ ਸੇ ਦਰ ਸੱਚ ਹੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਹੋਏ ਨਾ ਮੇਟਣ ਹਾਰਾ।
ਸਨਮੁਖ ਸਦਾ ਸੋਹਣੇ
ਜਿਹੜੇ ਗੁਰੂ ਦੇ ਸਨਮੁਖ ਹਨ ਸਨਮੁਖ ਤੋਂ ਭਾਵ ਹੁੰਦਾ ਆਗਿਆਕਾਰ। ਹੁਣ ਘਰ ਵਿੱਚ ਬੱਚਾ ਜਿਹੜਾ ਆਗਿਆਕਾਰ ਹੋਵੇ ਸੋਹਣਾ ਲੱਗਦਾ ਹੈ ਨਾ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਆਗਿਆਕਾਰ ਹੈ ਪਰਮਾਤਮਾ ਦੀ ਆਗਿਆ ਵਿੱਚ ਚੱਲਣ ਵਾਲਾ ਭਾਣੇ ਵਿੱਚ ਚੱਲਦਾ ਹੈ ਉਹੀ ਸੋਹਣਾ ਹੈ।
ਸੱਚਾ ਦਰ ਜਾਣੇ
ਉਹੀ ਸੱਚੇ ਵਾਹਿਗੁਰੂ ਦੇ ਦਰ ਜਾਣੇ ਜਾਂਦੇ ਨੇ ਪਛਾਣੇ ਜਾਂਦੇ ਨੇ ਇਹਨਾਂ ਨੇ ਗੁਰੂ ਦਾ ਭਾਣਾ ਮੰਨਿਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਆਗਿਆ ਨੂੰ ਮੰਨਿਆ। ਬਾਬਾ ਬੁੱਢਾ ਸਾਹਿਬ ਜੀ ਬਾਬਾ ਵਿਧੀ ਚੰਦ ਸਾਹਿਬ ਜੀ ਇਸੇ ਤਰ੍ਹਾਂ ਐਸੇ ਮਹਾਨ ਗੁਰਸਿੱਖ ਜਿਹੜੇ ਨੇ ਭਾਈ ਸ਼ਾਲੋ ਜੀ ਵਰਗੇ ਮਹਾਂਪੁਰਖ ਕਿਉਂ ਜਾਣੇ ਗਏ ਸੱਚਾ ਦਰ ਜਾਣੇ ਕਿਉਂਕਿ ਉਹ ਗੁਰੂ ਦੀ ਆਗਿਆ ਵਿੱਚ ਚੱਲੇ ਨੇ ਸਨਮੁਖ ਰਹੇ ਹਨ।
ਮੁਕਤ ਹੈ
ਫਿਰ ਲੋਕ ਵਿੱਚ ਵੀ ਮੁਕਤ ਹਨ ਤੇ ਪਰਲੋਕ ਵਿੱਚ ਵੀ ਮੁਕਤ ਹਨ।
ਜਿਨ ਰਾਮ ਪਛਾਣੇ
ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਨੂੰ ਪਛਾਣ ਲਿਆ ਕਿ ਆਤਮਾ ਨੂੰ ਸੁਰਖਰੂ ਕਰਨ ਵਾਲਾ ਕੌਣ ਹੈ ਜਾਂ ਆਤਮਾ ਵਿੱਚ ਨਿਵਾਸ ਕਿਸ ਦਾ ਹੈ ਉਸ ਪਰਮਾਤਮਾ ਦਾ। ਜਿਨ੍ਹਾਂ ਨੇ ਆਤਮਾ ਵਿੱਚ ਹੀ ਉਸ ਵਾਹਿਗੁਰੂ ਨੂੰ ਪਛਾਣ ਲਿਆ।
ਧੰਨ ਧੰਨ ਸੇ ਜਨ ਜਿਨ ਹਰ ਸੇਵਿਆ
ਜਿਨ੍ਹਾਂ ਨੇ ਹਰੀ ਨੂੰ ਸੇਵਿਆ ਜਪਿਆ ਹੈ ਜਾਂ ਉਸਦੇ ਦਰ ਦੀ ਸੇਵਾ ਕੀਤੀ ਉਹ ਪੁਰਖ ਧੰਨ ਹਨ ਧੰਨ ਹਨ।
ਤਿੰਨ ਹੋ ਕੁਰਬਾਨੇ
ਉਹਨਾਂ ਤੋਂ ਸਾਹਿਬ ਫਰਮਾਉਂਦੇ ਨੇ ਕਿ ਅਸੀਂ ਕੁਰਬਾਨ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਉਸ ਮਾਲਕ ਦੇ ਦਰ ਨੂੰ ਸੇਵਿਆ ਉਹਦੇ ਦਰ ਦੀ ਸੇਵਾ ਕੀਤੀ ਹੈ ਜਿਹੜੀਆਂ ਸੰਗਤਾਂ ਭਾਵਨਾ ਦੇ ਨਾਲ ਸੋ ਅੱਠੇ ਪੈਰ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਸੇਵਾ ਕਰ ਰਹੀਆਂ ਨੇ ਨਾ ਮਹਾਰਾਜ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਉਹਨਾਂ ਤੋਂ ਅਸੀਂ ਕੁਰਬਾਨ ਹੀ ਜਾਂਦੇ ਬਲਿਹਾਰ ਹੀ ਜਾਂਦੇ ਹਾਂ ਕਿ ਉਹਨਾਂ ਬਾਰੇ ਕੀ ਬਚਨ ਕਹਿ ਕੇ ਉਹਨਾਂ ਨੂੰ ਸਲਾਹੀਏ ਉਹਨਾਂ ਦੀ ਸਿਫਤ ਸੁਣਾਈਏ। ਇਹ ਉਪਦੇਸ਼ ਸਤਿਗੁਰੂ ਜੀ ਨੇ ਅੱਜ ਚੱਲ ਰਹੀ ਲੜੀਵਾਰ ਕਥਾ ਅੰਦਰ ਬਖਸ਼ਿਸ਼ ਕੀਤਾ ਹੈ। ਸੋ ਪਾਵਨ ਮੁੱਖ ਵਾਕ ਦੀਆਂ ਵਿਚਾਰਾਂ ਪਾਵਨ ਸ਼ਬਦ ਦੀ ਵਿਚਾਰਾਂ ਸਾਡੇ ਹਿਰਦਿਆਂ ਵਿੱਚ ਵਸ ਜਾਣ। ਸਾਹਿਬ ਕਿਰਪਾ ਕਰੋ ਅਸੀਂ ਵੀ ਇਹਨਾਂ ਬਚਨਾਂ ਨੂੰ ਕਮਾ ਸਕੀਏ ਜਿਸ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਹੋਈਆਂ ਭੁੱਲਾਂ ਦੀ ਮੁਆਫੀ ਦੇਣੀ ਅੱਗੇ ਵਾਸਤੇ ਅਸੀਸ ਦੇਣੀ ਜੀ।
ਮੁਕਤ ਹੈ ਜਿਨ ਰਾਮ ਪਛਾਣੇ ਧੰਨ ਧੰਨ ਸੇ ਜਨ ਜਿਨ ਹਰ ਸੇਵਿਆ ਤਿਨ ਹੋ ਕੁਰਬਾਨੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ